ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਹਾਜ਼ਰ ਨਾਜ਼ਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਬੜੇ ਹੀ ਅਦਬ ਅਤੇ ਸਤਿਕਾਰ ਸਹਿਤ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅਤੇ PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਬੜੇ ਹੀ ਪਿਆਰ ਸਤਿਕਾਰ ਸਹਿਤ ਗੁਰੂ ਦਾ ਜਸ ਸਰਵਣ ਕਰ ਰਹੀ ਸਾਧ ਸੰਗਤ ਅਸੀਂ ਵਡਭਾਗੇ ਹਾਂ ਜੋ ਨਿੱਤਾ ਪ੍ਰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਬੈਠਦੇ ਹਾਂ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਅੰਦਰ ਅੱਜ ਦਾ ਪਵਿੱਤਰ ਮੁੱਖ ਵਾਕ ਧਨਾਸਰੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਬੜੇ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਕਿ ਭਗਤ ਕਬੀਰ ਸਾਹਿਬ ਜੀ ਸਾਨੂੰ ਅੱਜ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਵਿੱਚ ਕੀ ਉਪਦੇਸ਼ ਦ੍ਰਿੜ ਕਰਵਾ ਰਹੇ ਹਨ ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਭਗਤ ਕਬੀਰ ਜੀ ਇਸ ਪਹਿਲੀ ਪੰਕਤੀ ਵਿੱਚ ਬੜੇ ਪਿਆਰ ਨਾਲ ਸਮਝਾਉਂਦੇ ਨੇ ਵੀ ਹੇ ਭਾਈ, ਉਸ ਵਾਹਿਗੁਰੂ ਅਕਾਲ ਪੁਰਖ ਰਾਮ ਨੂੰ ਸਿਮਰੋ, ਵਾਰ ਵਾਰ ਸਿਮਰੋ ਤੇ ਵਾਰ ਵਾਰ ਯਾਦ ਕਰੋ। ਰਾਮ ਦਾ ਅਰਥ ਹੈ ਰਮਿਆ ਹੋਇਆ। ਸਾਧ ਸੰਗਤ, ਭਗਤ ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਸਲੋਕ ਅਸੀਂ ਪੜ੍ਹਦੇ ਹਾਂ ਕਿ ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਬਵੇਕ, ਏਕ ਅਨੇਕੈ ਮਿਲ ਗਿਆ ਏਕ ਸਮਾਨਾ ਏਕ। ਉਹਨਾਂ ਕਿਹਾ ਰਾਮ ਕਹੋ ਪਰ ਕਹਿਣ ਚ ਵੀ ਅੰਤਰ ਹੈ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹ ਹੈ ਸੋਈ ਕੌਤਕ ਹਾਰ। ਕਿ ਇੱਕ ਉਹ ਰਾਮ ਹੈ ਜਿਹਦੇ ਅੱਗੇ ਰਾਸ ਪਾਈ ਜਾਂਦੀ ਹੈ, ਇੱਕ ਉਹ ਰਾਮ ਹੈ ਜਿਹੜਾ ਸਾਰੇ ਸੰਸਾਰ ਦੇ ਅੰਦਰ ਸਾਰੇ ਵਿਸ਼ਵ ਦੇ ਅੰਦਰ ਰਮਿਆ ਹੋਇਆ ਹੈ। ਰਮੇ ਹੋਏ ਰਾਮ ਨੂੰ ਸਿਮਰਨਾ ਹੈ, ਉਸ ਪਰਮਾਤਮਾ ਨੂੰ ਵਾਹਿਗੁਰੂ ਰਾਮ ਨੂੰ ਗੁਰਬਾਣੀ ਦੇ ਵਿੱਚ ਅਨੇਕਾਂ ਨਾਵਾਂ ਦੇ ਨਾਲ ਗੁਰੂ ਸਾਹਿਬ ਨੇ ਸੰਬੋਧਨ ਕੀਤਾ ਹੈ। ਕਿਤੇ ਸੱਚੇ ਪਾਤਸ਼ਾਹ ਨੇ ਰਾਮ ਵੀ ਕਿਹਾ, ਕਿਤੇ ਗੋਪਾਲ ਵੀ ਕਿਹਾ, ਕਿਤੇ ਬੀਠਲ ਵੀ ਕਿਹਾ, ਕਿਤੇ ਮੋਹਨ ਵੀ ਕਿਹਾ ਤੇ ਕਿਤੇ ਕੇਸਵ ਵੀ ਕਿਹਾ ਹੈ। ਔਰ ਸਾਧ ਸੰਗਤ, ਉਸ ਰੱਬ ਜੀ ਦੇ ਰਾਮ ਜੀ ਦੇ ਸਿਮਰਨ ਕਰਨ ਦੇ ਨਾਲ ਕੀ ਹੁੰਦਾ ਹੈ? ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਕਿ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ, ਪਰਮੇਸ਼ਰ ਦੀ ਇਬਾਦਤ ਕਰਨ ਦੇ ਨਾਲ, ਮਾਨੋ ਕਿ ਮਨੁੱਖ ਨੂੰ ਤਮਾਮ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਨੌ ਤਰ੍ਹਾਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਬੜੇ ਪਿਆਰੇ ਬੋਲ ਹਜ਼ੂਰ ਨੇ ਵਰਤੇ ਨੇ ਕਿ ਵਾਹਿਗੁਰੂ ਦੀ ਇਬਾਦਤ ਕਰਨ ਦੇ ਨਾਲ, ਉਹ ਪਰਮੇਸ਼ਰ ਨੂੰ ਸਿਮਰਨ ਦੇ ਨਾਲ ਗਿਆਨ ਦੀ ਵੀ ਪ੍ਰਾਪਤੀ ਹੁੰਦੀ ਹੈ, ਧਿਆਨ ਲਾਉਣ ਦੀ ਯੁਕਤੀ ਆਉਂਦੀ ਹੈ, ਔਰ ਸਭ ਤੋਂ ਵੱਡੀ ਗੱਲ ਕਿ ਤਤ ਬੁੱਧ, ਜਿਹੜੀ ਵਿਵੇਕ ਬੁੱਧ ਹੈ। ਇਹ ਯਾਦ ਰੱਖਣਾ ਖਾਲਸਾ ਜੀ, ਅੱਜ ਵਿਵੇਕ ਬੁੱਧ ਦੇ ਨਾਂ ਤੇ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਵੀ ਸਾਨੂੰ ਗੁੰਮਰਾਹ ਵੀ ਕੀਤਾ ਜਾਂਦਾ ਹੈ, ਜਾਂ ਤਤ ਗੁਰਮਤ ਦੇ ਨਾਂ ਤੇ ਵੀ ਗੁੰਮਰਾਹ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਤਰਕ ਨਹੀਂ, ਇੰਡੀਅਨ ਫਿਲਾਸਫੀ ਦੇ ਵਿੱਚ ਤਰਕ ਨੂੰ 6ਵਾਂ ਨੰਬਰ ਦਿੱਤਾ ਗਿਆ ਹੈ। ਪਹਿਲਾ ਨੰਬਰ ਹੈ ਨੇਚੇ ਦਾ, ਵਿਸ਼ਵਾਸ ਦਾ, ਤਤ ਬੁੱਧ ਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਬਹੁਤ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਜਾਂਦਾ ਹੈ। ਫਿਰ ਅੱਗੇ ਹਜ਼ੂਰ ਨੇ ਕਿਹਾ ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਜਿਹੜਾ ਵਾਹਿਗੁਰੂ ਦੀ ਇਬਾਦਤ ਕਰੇਗਾ, ਰੱਬ ਜੀ ਦਾ ਸਿਮਰਨ ਕਰੇਗਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਤੋਂ ਵੱਡਾ ਕੋਈ ਜਪ ਨਹੀਂ, ਇਹਦੇ ਤੋਂ ਵੱਡਾ ਕੋਈ ਤਪ ਨਹੀਂ। ਤੇ ਜੇ ਪੂਜਾ ਕਰਨ ਦਾ ਤਰੀਕਾ ਸਿੱਖਣਾ ਹੈ ਤੇ ਤਾਂ ਵੀ ਆਪਣੇ ਮਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਚੇਤਾ ਕਰ, ਉਹਦਾ ਸਿਮਰਨ ਕਰ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਕੀ ਹੋਵੇਗਾ ਜੀ ਸਿਮਰਨ ਕਰਨ ਨਾਲ? ਹਜ਼ੂਰ ਕਹਿੰਦੇ ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਦੂਜੇ ਦਾ ਅਰਥ ਹੈ ਵੀ ਇੱਕ ਰੱਬ ਤੋਂ ਬਿਨਾਂ ਹਰ ਵਸਤੂ ਦੂਜੇ ਨੰਬਰ ਤੇ ਹੈ। ਔਰ ਖਾਸ ਕਰਕੇ ਜਿਹੜੇ ਵਿਕਾਰ ਨੇ, ਜਿਹੜਾ ਹੰਕਾਰ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਹ ਰੱਬ ਦੀ ਇਬਾਦਤ ਕਰਨ ਦੇ ਨਾਲ ਖਤਮ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਕਿ ਹਿੰਦੁਸਤਾਨ ਦੀ ਧਰਤੀ ਤੇ ਲੋਕ ਵੱਡੀ ਗਿਣਤੀ ਵਿੱਚ ਤੀਰਥਾਂ ਦਾ ਇਸ਼ਨਾਨ ਕਰਦੇ ਸਨ। ਮਹਾਰਾਜ ਜੀ ਕਹਿੰਦੇ ਆ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰਾਮ ਰਾਮ ਕਵੇਗਾ, ਰੱਬ ਰੱਬ ਵਾਹਿਗੁਰੂ ਕਵੇਗਾ, ਸਿਮਰਨ ਕਰੇਗਾ, ਰੱਬ ਦੀ ਇਬਾਦਤ ਕਰੇਗਾ, ਤੇ ਉਹਨੂੰ ਸਿਮਰਨ ਦੇ ਦੁਆਰਾ ਹੀ ਸਾਰੇ ਤੀਰਥਾਂ ਦੇ ਇਸ਼ਨਾਨ ਹੋ ਜਾਣਗੇ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਤੇ ਹਜ਼ੂਰ ਕਹਿੰਦੇ ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਰੱਬ ਦੀ ਦਰਗਾਹ ਵਿੱਚ ਵੀ ਮਾਣ ਤਾਂ ਮਿਲਣਾ, ਇੱਜ਼ਤ ਤਾਂ ਮਿਲਣੀ ਹੈ
जे असी उस वाहिगुरु अकाल पुरख नू चेते रखांगे। हर वेले चेता रखना है, हर वेले सिमरन करना। भावे कोई मनुख दुकान ते बैठा है, भावे कोई अपनी जमीन दे विच हल वा रहा है, भावे कोई किसी भी जगह ते बैठा है, ते उस परमेश्वर अकाल पुरख नू याद रखना यह सिख का कर्म है। फिर एक बार भगत कबीर साहब ने नहीं कहा, उन्हें कहा राम सिमर राम सिमर राम सिमर भाई के हे भाई रज के उस वाहिगुरु राम अकाल पुरख वाहिगुरु जी का सिमरन करो जी।
राम नाम सिमरन बिना बूढ़ते अधकाई।
ते साहब जी कहिंदे ने जिदे कोल परमेश्वर का आसरा ना होया, जेड़ा मनुख रब जी दे नाम तो दूर हो गया, उस संसार दे उत्ते विषय वकारां दे विच डुब जावेगा। काम क्रोध लोभ मोह हंकार चुगली निंदिया ईरखा यह सब अवगण ने, जिन्हां दी बाबत गुरु की बाणी के बोल ने, लोक अवगणा की बन्ने गंठड़ी गुण ना विहाजै कोई, गुण का गाहक नानका विरला कोई होए। साध संगत जेड़े गुणा दे गाहक बने, जिन्हां ने रब की इबादत की, इबादत ही मनुख नूं शहादत तक लैके जाती है। जेड़ा अज का दिन है, यह धन गुरु गोबिंद सिंह महाराज जी के लखते जिगर बाबा जोरावर सिंह ते बाबा फतेह सिंह ते उन्हां दे सत्कार योग माता मां गुजरी जी उन्हां दी शहादत का दिन है। अज दे दिन सिख संतां लखां दी गिणती विच उन्हां साहिबजादियां दी महान पवित्र धरती गुरद्वारा श्री फतेहगढ़ साहब विखे जाके उन्हां साहिबजादियां दे अगे नतमस्तक होंदे हन। साध संगत असीं एक सदियां तो शब्द वरतदे आए हां, निक्कियां जिंदां ते वड्डा साका। असल दे विच ये जिहड़े दिन चल रहे ने, ये दिन भावें असीं देखदे हां साल दे सब तो छोटे दिन हुंदे ने, पर साडे वास्ते साडी कौम वास्ते खालसा पंथ वास्ते इन्हां दिनां दी बड़ी वड्डी महानता। यह छोटे नहीं, मैं कहांगा यह वड्डे तो भी वड्डे दिन हन, और खास करके निक्कियां जिंदां ते वड्डा साका। साका किहनूं कहिंदे आ? एक विद्वान ने बड़ी प्यारी परिभाषा दिती, वो कहिंदा जदों शहीद होने वाले नूं पता होए कि मैं जिथे चल के जा रहा हाँ, जिस स्थान ते जा रहा हाँ, उथों मैं वापस जिंदा नहीं आवांगा, ते इहदे बावजूद भी जदों मौत बारे पता होए, शहीदी बारे पता होए, ते वो अपने सिर ते कफन बन के उस धरती ते जाके शहीद होवे, उहनूं कहा जांदा है साका। वैसे बहुत सारे शब्द ने, पर मैं केवल साके की व्याख्या करनी चाहना हाँ। धन गुरु तेग बहादुर साहब महाराज आप श्री आनंदपुर साहब की धरती तो चल के दिल्ली शहीद होने वास्ते गए, तो महाराज नूं पता है कि मैं जिस धरती ते जा रहा हाँ औरंगजेब की नीयत ठीक नहीं, हुण सच्चे पातशाह आप शहीदी होण देण वास्ते उस धरती ते जांदे दिल्ली चांदनी चौक दे अंदर। ते गुरु गोबिंद सिंह महाराज फिर दसम बाणी च लिखदे आ, तिलक जंजू राखा प्रभ ताका, ते अगे असी बचन पढ़दे आ, कीनो बड्डो कल्लू मैं साका। गुरु गोबिंद सिंह ने मोहर लाई कि जदों शहीद होने वाला आप चल के उस थां ते जावे जिथे उहनूं शहीद किया जाणा, इहनूं साका कहा जाता है। गुरु के बाग विचों साडे बजुर्गां नूं अंग्रेजां ने गिरफ्तार किया, जेल च भुखे रख के दूजी जेल च शिफ्ट कर लगे। भाई करम सिंह प्रताप सिंह ते अनेकां सिखां नूं पता लगा, अरदास करके रेल की परड़ी ते बह गए कि असी ते ओ कौम आ जिहड़ी किसी बगाने दीआं अखां झंझू नहीं वेख सकते, साडे अपने भरा भुखे हन। पता सी परड़ी ते बह गया, ट्रेन आवेगी उत्तों दी लंघ के चीथड़े चीथड़े उड़ा के रख देवेगी, इहदे बावजूद भी वह बजुर्ग वाहिगुरू का सिमरन करदे आ रेल की परड़ी ते चौकड़ी मार के बैठे। ट्रेन लंघी, सिंह शहीद होए, उन्हूं अपने बजुर्ग की कहिंदे आ? साका पंजा साहब, भी जदों पता होए भी असी शहीद हो जाना है। साध संगत मेरी बेनती है, ननकाणा साहब की जूह के अंदर मंत नारायणू ने खलर पाया, मर्यादा ना वगाड़ किया, जेड़े बजुर्ग उत्थे जाके शहीद होए उन्हां नूं पता सी जिंदा वापस नहीं मुड़ांगे, नारायणू की नीयत ठीक नहीं, ये बावजूद उन्होंने उस धरती ते जाके शहीदियां दित्तियां, ते अपने बजुर्ग की कहिंदे आ? साका ननकाणा साहब। साध संगत इत्थे ही बस नहीं, जदों चमकौर की गली विच दोवें वड्डे साहिबजादे बाबा अजीत सिंह ते बाबा जुझार सिंह नूं धन गुरु गोबिंद सिंह महाराज ने आप जंग के मैदान वल तोरिया, पता है वापस नहीं आवांगे, ਤੇ ਆਪਾਂ ਕੀ ਕਹਿੰਦੇ ਹਾਂ ਸਾਕਾ ਚਮਕੌਰ, ਫਿਰ ਸਰਹੰਦ ਦੀ ਧਰਤੀ ਤੇ ਜੋ ਵਾਪਰਿਆ, ਦੋਵੇਂ ਛੋਟੇ ਸਾਹਿਬਜ਼ਾਦੇ, ਮੈਂ ਬੇਨਤੀ ਕਰਾਂਗਾ ਨਾਲ ਮਾਂ ਗੁਜਰੀ। ਪਹਿਲੀ ਰਾਤ ਸਰਸਾ ਤੋਂ ਵਿਛੜ ਕੇ ਉਹਨਾਂ ਨੇ ਪਿੰਡ ਚੱਕ ਢੇਰਾ ਕੁੰਮਾ ਮਾਸ਼ਕੀ ਦੀ ਇੱਕ ਝੌਂਪੜੀ ਦੇ ਵਿੱਚ ਛੰਨ ਦੇ ਵਿੱਚ, ਛੰਨ ਕਹਿੰਦੇ ਨੇ ਜਿਹੜੀ ਘਾਹ ਫੂਸ ਦੀ ਬਣੀ ਝੌਂਪੜੀ ਹੋਵੇ, ਉਹਦੇ ਵਿੱਚ ਮੇਰੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੇ ਤੇ ਮਾਂ ਨੇ ਇੱਕ ਰਾਤ ਕੱਟੀ। ਮੈਂ ਕਹਿੰਦਾ ਉਹ ਬੰਦਾ ਦਿਲ ਦਾ ਕਿੰਨਾ ਅਮੀਰ ਹੋਵੇਗਾ, ਕੁੰਮਾ ਮਾਸ਼ਕੀ ਦੁਨਿਆਵੀ ਤੌਰ ਤੇ ਗਰੀਬ ਹੈ, ਉਹਦੀ ਕੁੱਲ ਸੰਪਤੀ ਇੱਕ ਉਹਦੇ ਕੋਲ ਘਾਹ ਫੂਸ ਦੀ ਬਣੀ ਛੰਨ ਹੈ, ਝੌਂਪੜੀ ਹੈ, ਤੇ ਇੱਕ ਦੋ ਕੋਈ ਉਹਦੇ ਕੋਲ ਲੈਣ ਵਾਸਤੇ ਕੱਪੜੇ ਨੇ, ਇਹਦੇ ਤੋਂ ਵੱਧ ਉਹਦੀ ਕੋਈ ਪ੍ਰੋਪਰਟੀ ਨਹੀਂ, ਸੰਪਤੀ ਨਹੀਂ। ਜਦੋਂ ਰਾਤ ਸਾਹਿਬਜ਼ਾਦਿਆਂ ਨੇ ਪਹਿਲੀ ਉਹਦੀ ਝੌਂਪੜੀ ਚ ਕੱਟੀ, ਇਤਿਹਾਸ ਕਹਿੰਦਾ, ਤਵਾਰੀਖ ਕਹਿੰਦੀ ਹੈ, ਉਹ ਗਰੀਬ ਕੁੰਮਾ ਮਾਸ਼ਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਂ ਜੀ ਦੇ ਚਰਨਾਂ ਵੱਲ ਖਲੋ ਕੇ ਕਹਿੰਦਾ, ਮਾਂ ਮੇਰੀ ਕੁੱਲ ਸੰਪਤੀ ਕੇਵਲ ਇਹ ਹੈ ਜਿਹੜੀ ਮੈਂ ਤੁਹਾਡੇ ਸਪੁਰਦ ਕਰ ਦਿੱਤੀ ਹੈ, ਸੱਚ ਜਾਣੀ ਜੇ ਕੁੰਮਾ ਮਾਸ਼ਕਾ ਰਾਜਾ ਮਹਾਰਾਜਾ ਹੁੰਦਾ, ਮੈਂ ਗੁਰੂ ਦੇ ਇਹਨਾਂ ਛੋਟੇ ਲਾਲਾਂ ਤੋਂ ਦੁਨੀਆਂ ਦੀ ਸਾਰੀ ਦੌਲਤ ਵਾਰ ਕੇ ਰੱਖ ਦਿੰਦਾ। ਸਾਧ ਸੰਗਤ ਜੀ, ਇਤਿਹਾਸ ਵਿੱਚ ਉਹਦਾ ਨਾਂ ਲਿਖਿਆ ਗਿਆ। ਨੇੜੇ ਰਹਿਣ ਵਾਲੀ ਇੱਕ ਔਰਤ ਲਕਸ਼ਮੀ ਨੇ ਕੁਝ ਖਾਣ ਲਈ ਸਾਹਿਬਜ਼ਾਦਿਆਂ ਨੂੰ ਇਸ ਰਾਤ ਦਿੱਤਾ। ਅਗਲੇ ਦਿਨ ਗੰਗੂ ਬ੍ਰਾਹਮਣ ਮਿਲਿਆ, ਉਹ ਆਪਣੇ ਪਿੰਡ ਸਹੇੜੀ ਲੈ ਗਿਆ, ਖੇੜੀ ਵੀ ਕਿਹਾ ਜਾਂਦਾ ਇਸ ਪਿੰਡ ਨੂੰ। ਮਹਾਰਾਜ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਂ ਗੁਜਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਸਮਕਾਲੀ ਸਾਧ ਸੰਗਤ ਜੀ ਇਤਿਹਾਸਕਾਰ ਉਹਨਾਂ ਦੇ ਸਮੇਂ ਦਾ ਹੋਇਆ, ਉਹਦਾ ਨਾਂ ਹੈ ਭਾਈ ਦੁੰਨਾ ਸਿੰਘ ਹੰਡੂਰੀਆ। ਉਹਨੇ ਸਾਧ ਸੰਗਤ ਜੀ ਆਪਣੇ ਗ੍ਰੰਥ ਦੇ ਅੰਦਰ ਵੈਸੇ ਹੋਰ ਨਾਂ ਲਿਖੇ ਨੇ, ਧੁੰਮਾ ਤੇ ਦਰਬਾਰੀ ਦੋ ਨਾਂ ਲਿਖੇ ਹਨ, ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਉਹਨਾਂ ਦੇ ਗ੍ਰੰਥ ਕਥਾ ਗੁਰੂ ਜੀ ਕੇ ਸੁਤਨ ਕੀ ਦਾ ਸਾਧ ਸੰਗਤ ਜੀ ਜਦੋਂ ਉਹਨਾਂ ਨੇ ਉਹਦੀ ਵਿਆਖਿਆ ਕੀਤੀ ਤੇ ਉਹਦੇ ਚ ਉਹਨਾਂ ਲਿਖਿਆ ਵੀ ਇਹਨਾਂ ਚੋਂ ਹੀ ਇੱਕ ਦਾ ਵਿਗੜਿਆ ਨਾਂ ਗੰਗੂ ਹੋ ਸਕਦਾ ਹੈ, ਭਾਵ ਕਿ ਗੰਗੂ ਬ੍ਰਾਹਮਣ। ਮੁੱਕਦੀ ਗੱਲ, ਗੰਗੂ ਬ੍ਰਾਹਮਣ ਆਪਣੇ ਪਿੰਡ ਸਹੇੜੀ ਲੈ ਜਾਂਦਾ ਹੈ, ਮੋਹਰਾਂ ਦੇ ਲਾਲਚ ਵਿੱਚ ਆ ਕੇ ਸਾਧ ਸੰਗਤ ਜੀ ਉਹਨੇ ਰੌਲਾ ਪਾਇਆ ਜਦੋਂ ਮਾਂ ਜੀ ਨੇ ਕਿਹਾ ਕਿ ਗੰਗਿਆ ਜੇ ਮਾਇਆ ਦੀ ਲੋੜ ਸੀ ਮੰਗ ਕੇ ਲੈ ਲੈਂਦਾ, ਤੈਨੂੰ ਚੋਰੀ ਕਰਨ ਦੀ ਕੀ ਲੋੜ ਸੀ। ਇਤਿਹਾਸ ਕਹਿੰਦਾ ਹੈ ਉਹਨੇ ਰੌਲਾ ਪਾ ਕੇ ਕਿਹਾ, ਇੱਕ ਤੇ ਮਾਂ ਜੀ ਮੈਂ ਤੁਹਾਨੂੰ ਪਨਾਹ ਦਿੱਤੀ, ਤੁਹਾਡੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਸਰਕਾਰ ਬਾਗੀ ਕਹਿੰਦੀ ਪਈ ਹੈ, ਮੈਂ ਬਾਗੀਆਂ ਦੇ ਪੁੱਤਾਂ ਨੂੰ ਪਨਾਹ ਦਿੱਤੀ, ਤੇ ਦੂਸਰੇ ਪਾਸੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਪਏ ਹੋ। ਉਹਨੇ ਮਰਿੰਡੇ ਦੀ ਕੋਤ ਵਾਲੀ ਨੇੜੇ ਸੀ, ਉੱਥੇ ਜਾ ਕੇ ਇਹ ਦੱਸ ਦਿੱਤਾ ਕਿ ਗੁਰੂ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਂ ਗੁਜਰੀ ਮੇਰੇ ਘਰ ਦੇ ਅੰਦਰ ਹੈ। ਇੱਥੋਂ ਦੋ ਸਿਪਾਹੀ ਆਏ ਜਿਹੜੇ ਹੇਠਲੇ ਪੱਧਰ ਦੇ ਸਨ, ਇੱਕ ਦਾ ਨਾਂ ਜਾਨੀ ਖਾਂ ਤੇ ਇੱਕ ਦਾ ਨਾਂ ਮਾਨੀ ਖਾਂ। ਹੁਣ ਵੇਖੋ, ਭਾਈ ਦੁੰਨਾ ਸਿੰਘ ਲਿਖਦਾ ਹੈ ਕਿ ਉਹਨਾਂ ਨੇ ਉਸ ਪਿੰਡ ਵਿੱਚ ਆ ਕੇ ਉਹਨਾਂ ਸੋਚਿਆ ਵੀ ਜੇ ਸਾਹਿਬਜ਼ਾਦਿਆਂ ਨੂੰ ਥੋੜ੍ਹਾ ਬਹੁਤ ਡਰਾਵਾ ਦੇਵਾਂਗੇ, ਧਮਕਾਵਾਂਗੇ, ਇਹ ਆਪਣਾ ਮਜ਼ਹਬ ਛੱਡ ਸਕਦੇ ਨੇ, ਧਰਮ ਛੱਡ ਸਕਦੇ ਨੇ। ਇਹਦੇ ਵਾਸਤੇ ਉਹਨਾਂ ਨੇ ਉੱਥੋਂ ਹੀ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ, ਕਿਉਂਕਿ ਉਹਨਾਂ ਦੇ ਮਨ ਵਿੱਚ ਸੀ ਕਿ ਸਾਡਾ ਅਹੁਦਾ ਛੋਟਾ ਹੈ, ਤੇ ਜੇ ਕਿਤੇ ਇਹ ਸਾਹਿਬਜ਼ਾਦੇ ਧਰਮ ਬਦਲ ਗਏ ਤੇ ਫਿਰ ਸਾਡੀ ਤਰੱਕੀ ਹੋ ਸਕਦੀ ਹੈ, ਸਾਡਾ ਅਹੁਦਾ ਵੱਧ ਸਕਦਾ ਹੈ। ਪਰ ਸਾਹਿਬਜ਼ਾਦੇ ਟਸ ਤੋਂ ਮਸ ਨਾ ਹੋਏ, ਤੇ ਜਦੋਂ ਉੱਥੋਂ ਫਿਰ ਖੜਿਆ ਦੋਵਾਂ ਗੁਰੂ ਕੇ ਲਾਲਾਂ ਨੂੰ, ਭਾਈ ਦੁੰਨਾ ਸਿੰਘ ਦੇ ਬੋਲ ਨੇ, ਜੋਰਾ ਸਿੰਘ ਫਤਿਹ ਸਿੰਘ ਰੱਜ ਸਿਉਂ ਕਰ ਬਾਂਧ ਦੀਨੇ, ਘੋੜੇ ਪਰ ਲਾਦ ਦੀਨੇ, ਮਾਤ ਗੁਜਰੀ ਪੱਕਰ ਲੀਨੀ, ਤੋਂਬਰ ਮਿਰਚੇ ਚਾੜ ਕੇ ਘੋੜੇ ਸਿਉਂ ਬਾਂਧ ਦੀਨੇ। ਇਹਦੇ ਅਰਥ ਇਹ ਨੇ, ਵੇਖੋ ਇੱਕ ਤਸ਼ੱਦਦ ਹੈ ਕਿੱਡਾ ਵੱਡਾ, ਕਿ ਦੋਵਾਂ ਹੱਥਾਂ ਨੂੰ ਪੈਰਾਂ ਨੂੰ ਰੱਸੀ ਨਾਲ ਬੰਨ੍ਹ ਕੇ ਮਿਰਚਾਂ ਵਾਲਿਆਂ ਬੋਰਿਆਂ ਦੇ ਅੰਦਰ। ਹੋ ਸਕਦਾ ਸਾਡੇ ਲਈ ਨਵੀਂ ਗੱਲ ਹੋਵੇ, ਪਰ ਕਥਾ ਗੁਰੂ ਜੀ ਕੇ ਸੁਤਨਕੀ ਵਿੱਚ ਭਾਈ ਦੁੰਨਾ ਸਿੰਘ ਲਿਖਦੇ ਨੇ, ਤਸੀਹੇ ਦੇ ਕੇ ਗੁਰੂ ਕੇ ਲਾਲਾਂ ਨੂੰ ਮਰਿੰਡੇ ਦੀ ਕੋਤਵਾਲੀ ਚ ਖੜਿਆ ਗਿਆ, ਤੇ ਮਾਂ ਵਾਸਤੇ ਕਿਹੜਾ ਤਸੀਹਾ ਵਰਤਿਆ, ਇੱਕ ਨਕਾਬ ਚਿਹਰੇ ਤੇ ਪਾ ਕੇ ਉਹਨਾਂ ਦੇ ਸੱਜੇ ਹੱਥ ਨੂੰ ਰੱਸੀ ਬੰਨ ਦਿੱਤੀ ਤੇ ਉਹ ਘੋੜੇ ਨਾਲ ਬੰਨ ਦਿੱਤੀ। ਇਹ ਤਸ਼ੱਦਦ ਸੀ ਕਿ ਜਿੰਨੀ ਤੇਜ਼ ਸਹੇੜੀ ਪਿੰਡ ਤੋਂ ਲੈ ਕੇ ਮਰਿੰਡੇ ਦੀ ਕੋਤਵਾਲੀ ਤੱਕ ਘੋੜਾ ਚੱਲੇਗਾ, ਉਨੀ ਤੇਜ਼ੀ ਦੇ ਨਾਲ ਕਾਲੀ ਕਾਲੀ ਗੁਰੂ ਗੋਬਿੰਦ ਸਿੰਘ ਦੀ ਬੁਰੜੀ ਮਾਂ ਮਾਂ ਗੁਜਰੀ ਨੂੰ ਕਦਮ ਪੁੱਟਣੇ ਪੈਣਗੇ। ਹੁਣ ਅਗਲੀ ਰਾਤ ਮਰਿੰਡੇ ਦੀ ਕੋਤਵਾਲੀ ਚ, ਮੈਂ ਕਹਿੰਦਾ ਕਹਿਣਾ ਸੌਖਾ ਸਾਧ ਸੰਗਤ, ਅਸੀਂ ਬਿਆਨ ਨਹੀਂ ਕਰ ਸਕਦੇ। ਵੇਖੋ ਮੇਰੀ ਬੇਨਤੀ ਹੈ, ਜਿਨ੍ਹਾਂ ਨੇ 1984 ਤੋਂ ਬਾਅਦ CIA ਸਟਾਫ ਚ ਰਾਤਾਂ ਕੱਟੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਸਮੇਂ ਦੀਆਂ ਸਰਕਾਰਾਂ ਬਾਗੀਆਂ ਨਾਲ ਕਿਵੇਂ ਪੇਸ਼ ਆਉਂਦੀਆਂ ਹਨ, ਧੱਕੇ ਵੀ ਵੱਜੇ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਸਾਰੀ ਰਾਤ ਟੌਰਚਰ ਵੀ ਕੀਤਾ ਹੋਵੇਗਾ, ਪਰ ਗੁਰੂ ਕੇ ਲਾਲਾਂ ਨੇ ਇੱਕੋ ਹੀ ਸ਼ਬਦ ਪੜਿਆ ਕਿ ਸਾਡੇ ਪਿਤਾ ਨੇ ਕਿਹਾ ਹੈ ਕਿ ਆਪਣੇ ਗੁਰੂ ਤੋਂ ਬਿਨਾਂ ਕਸੀ ਕਿਸੇ ਹੋਰ ਅੱਗੇ ਝੁਕਾਂਗੇ ਨਹੀਂ, ਸਲਾਮ ਨਹੀਂ ਕਰਾਂਗੇ। ਸਾਧ ਸੰਗਤ ਉਹਨਾਂ ਵੇਖਿਆ ਸਾਡੇ ਤੋਂ ਗੱਲ ਬਾਨੀ ਨਹੀਂ, ਉਹ ਲੈ ਗਏ ਜੀ ਮਰਿੰਡੇ ਦੀ ਕੋਤਵਾਲੀ ਤੋਂ ਸਰਹੰਦ ਦੀ ਕਚਹਿਰੀ ਵਿੱਚ। ਸੂਬਾ ਵਜ਼ੀਰ ਖਾਨ ਨੇ ਸੋਚਿਆ ਕਿ ਇਹ ਬੱਚੇ ਬਹੁਤ ਛੋਟੇ ਹਨ, ਇੰਜ ਕੀਤਾ ਜਾਵੇ ਕਿ ਅੱਜ ਦੀ ਰਾਤ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਾਵੇ। ਠੰਡਾ ਬੁਰਜ ਉਹ ਬੁਰਜ ਹੈ ਜਿਸ ਬੁਰਜ ਦੇ ਥੱਲਿਓਂ ਦੀ ਪਾਣੀ ਲੰਘਦਾ ਹੈ, ਹਵਾ ਨੂੰ ਚੀਰਦਾ, ਇੰਨੀ ਠੰਡ ਦਿੰਦਾ ਹੈ ਕਿ ਜਿੱਥੇ ਜੇਠ ਤੇ ਹਾੜ ਦੇ ਦਿਨਾਂ ਵਿੱਚ ਵੀ ਉਸ ਬੁਰਜ ਵਿੱਚ ਨਹੀਂ ਬੈਠਾ ਜਾਂਦਾ। ਸਾਡੀ ਖਾਤਰ, ਖਾਲਸਾ ਪੰਥ ਦੀ ਖਾਤਰ, ਕੌਮ ਦਾ ਨਾਂ ਉੱਚਾ ਕਰਨ ਵਾਸਤੇ ਗੁਰੂ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਂ ਗੁਜਰੀ ਉਹ ਮਾਘ ਦੀਆਂ ਇਹਨਾਂ ਠੰਡੀਆਂ ਰਾਤਾਂ ਵਿੱਚ ਠੰਡੇ ਬੁਰਜ ਵਿੱਚ ਬੰਦ ਕਰ ਦਿੱਤੇ ਗਏ। ਅਗਲੇ ਦਿਨ ਫਿਰ ਸਾਹਿਬਜ਼ਾਦਿਆਂ ਨੂੰ ਕਚਹਿਰੀ 'ਚ ਸੱਦਿਆ ਗਿਆ। ਸਾਧ ਸੰਗਤ ਜੀ, ਉਸ ਜਗ੍ਹਾ 'ਤੇ ਫਿਰ ਸੂਬਾ ਵਜ਼ੀਰ ਖਾਨ ਨੇ ਕਿਹਾ ਕਿ ਤੁਸੀਂ ਆਪਣਾ ਮਜ਼ਹਬ ਛੱਡ ਦਿਓ। ਬੜੇ ਲਾਲਚ ਦਿੱਤੇ ਬਹੁਤ ਸਾਰੇ ਉਹਨਾਂ ਨੂੰ, ਸਾਧ ਸੰਗਤ ਜੀ, ਲਾਲਚ ਦਿੱਤੇ, ਪਰ ਕੋਈ ਲਾਲਚ ਉਹਨਾਂ ਸਾਹਿਬਜ਼ਾਦਿਆਂ ਦੀ ਜ਼ਮੀਰ ਨੂੰ ਖਰੀਦ ਨਹੀਂ ਸਕਿਆ। ਔਰ ਸਾਧ ਸੰਗਤ, ਅਖੀਰ ਫਿਰ ਉੱਥੇ 3 ਦਿਨ ਰੱਖਿਆ ਸਾਹਿਬਜ਼ਾਦਿਆਂ ਨੂੰ। ਵੇਖੋ, ਮੈਂ ਬੇਨਤੀ ਕਰਾਂ, 3 ਦਿਨਾਂ ਦੇ ਵਿੱਚ ਜਿਹੜੇ ਟੌਰਚਰ ਹੋਏ ਆ ਸਾਹਿਬਜ਼ਾਦਿਆਂ ਤੇ, ਡਾਕਟਰ ਗੰਡਾ ਸਿੰਘ ਨੇ ਲਿਖਿਆ ਹੈ ਕਿ ਸਾਹਿਬਜ਼ਾਦਿਆਂ ਦੇ ਇਹਨਾਂ ਪੋਟਿਆਂ ਨੂੰ ਮਰੋੜਿਆ ਗਿਆ ਔਰ ਇਹਨਾਂ ਪੋਟਿਆਂ ਦੇ ਉੱਤੇ ਪਲੀਤੇ ਬੰਨ ਕੇ, ਭਾਵ ਕਿ ਉਹ ਪਟਾਕੇ ਜਿਹੜੇ ਆਤਿਸ਼ਬਾਜ਼ੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਜਿਹੜੇ ਪਟਾਕੇ ਸਨ, ਇਹਨਾਂ ਪੋਟਿਆਂ ਨੂੰ ਬੰਨ ਕੇ ਉਹਦੇ ਫੀਤਿਆਂ ਨਾਲ ਅੱਗ ਲਾਈ, ਚਮੜੀ ਉਖੇੜਨ ਦਾ ਯਤਨ ਕੀਤਾ ਗਿਆ ਔਰ ਇਹ ਸੋਚਿਆ ਵੀ ਜਦੋਂ ਧਮਾਕਾ ਹੋਵੇਗਾ ਤੇ ਉਦੋਂ ਕਿਤੇ ਨਾ ਕਿਤੇ ਇਹ ਬੱਚੇ ਡਰ ਜਾਣਗੇ। ਇਹ ਵੀ ਤਸ਼ੱਦਦ ਗੁਰੂ ਕੇ ਲਾਲਾ ਨੇ ਸਹਾਰਿਆ। ਸਤਿਕਾਰਯੋਗ ਸਾਧ ਸੰਗਤ ਜੀ, ਫਿਰ ਭਾਈ ਦੁੱਲਾ ਸਿੰਘ ਲਿਖਦੇ, ਪੀਪਲ ਬਾਗ ਗੁਲੇਲੇ ਮਾਰੇ ਦੋਵਾਂ ਸਾਹਿਬਜ਼ਾਦਿਆਂ ਨੂੰ। ਇਹ ਉਹ ਤਸ਼ੱਦਦ ਨੇ ਜਿਹੜੇ 3 ਦਿਨਾਂ ਵਿੱਚ ਹੋਏ, ਮੈਂ ਮਿਲਾ ਕੇ ਪੇਸ਼ ਕਰ ਰਿਹਾ ਸਮੇਂ ਨੂੰ ਮੁੱਖ ਰੱਖਦਿਆਂ ਹੋਇਆ। ਸਾਧ ਸੰਗਤ ਜੀ, ਪਿੱਪਲ ਦੇ ਰੁੱਖ ਨਾਲ ਮੇਰੇ ਸਾਹਿਬਜ਼ਾਦਿਆਂ ਨੂੰ, ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਬੰਨਿਆ ਗਿਆ ਤੇ ਗੁਲੇਲਾ ਕਹਿੰਦੇ ਨੇ ਜਿਹੜਾ ਰੋੜਾ ਹੋਵੇ ਨਾ ਉਹਨੂੰ ਅੱਗ 'ਚ ਤਪਾ ਕੇ ਗੋਲ ਕਰ ਲਿਆ ਜਾਂਦਾ ਹੈ। ਭਾਈ ਦੁੱਲਾ ਸਿੰਘ ਲਿਖਦਾ ਵੀ ਕੁਝ ਕਦਮ ਦੂਰ ਖੜ ਕੇ ਗੁਲੇਲ 'ਚ ਗੁਲੇਲੇ ਪਾ ਕੇ ਪੀਪਲ ਬਾਗ ਗੁਲੇਲੇ ਮਾਰੇ, ਉਹ ਗੁਲੇਲੇ ਸਾਹਿਬਜ਼ਾਦਿਆਂ ਵੱਲ ਨੂੰ ਮਾਰੇ ਗਏ। ਇਤਿਹਾਸ ਤੇ ਇੱਥੋਂ ਤੱਕ ਕਹਿੰਦਾ ਹੈ, ਇੱਕ ਗੁਲੇਲਾ ਬਾਬਾ ਫਤਿਹ ਸਿੰਘ, ਉਮਰ ਕੇਵਲ 7 ਸਾਲ ਹੈ, ਉਹਨਾਂ ਦੀ ਸੱਜੀ ਅੱਖ 'ਤੇ ਆ ਕੇ ਵੱਜਿਆ। ਵਜ਼ੀਰ ਖਾਨ ਨੇ ਵੇਖਿਆ ਵੀ ਹੁਣ ਇਸ ਗੁਰੂ ਦੇ ਪੁੱਤਰ ਦੀ ਅੱਖ ਵਿੱਚੋਂ ਖੂਨ ਵਗਣਾ ਸ਼ੁਰੂ ਹੋਇਆ ਹੈ। ਉਹਨੇ ਜਲਾਦਾਂ ਨੂੰ ਕਿਹਾ ਵੀ ਕੁਝ ਸਮੇਂ ਲਈ ਰੱਸੀ ਖੋਲ ਦਿਓ। ਰੱਸੀ ਖੋਲ ਦਿੱਤੀ ਗਈ, ਬਾਬਾ ਫਤਿਹ ਸਿੰਘ ਦੀ ਸੱਜੀ ਅੱਖ 'ਚੋਂ ਖੂਨ ਵਗ ਰਿਹਾ ਹੈ। ਜਦੋਂ ਰੱਸੀ ਖੋਲੀ, ਇਤਿਹਾਸ ਕਹਿੰਦਾ ਆਪਣਾ ਸੱਜਾ ਹੱਥ ਬਾਬਾ ਫਤਿਹ ਸਿੰਘ ਨੇ ਆਪਣੀ ਸੱਜੀ ਅੱਖ 'ਤੇ ਇਸ ਤਰ੍ਹਾਂ ਰੱਖਿਆ ਹੋਇਆ ਹੈ। ਵਜ਼ੀਰ ਖਾਂ ਕੋਲ ਆ ਕੇ ਪੈਂਦਾ, ਗੁਰੂ ਦਿਆ ਪੁੱਤਰਾ, ਵੇਖ ਤੇਰੀਆਂ ਅੱਖਾਂ 'ਚੋਂ ਖੂਨ ਵਗਣਾ ਸ਼ੁਰੂ ਹੋ ਗਿਆ, ਦੱਸ ਅਜੇ ਵੀ ਮਜ਼ਹਬ ਛੱਡਦਾ, ਧਰਮ ਛੱਡਦਾ ਜਾਂ ਨਹੀਂ ਛੱਡਦਾ? ਕਿਉਂਕਿ ਉਹ ਇੰਨਾ ਜ਼ਿਆਦਾ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਚਮਕੌਰ ਦੇ ਯੁੱਧ ਵਿੱਚ ਗੁਰੂ ਨੂੰ ਨਹੀਂ ਗ੍ਰਿਫਤਾਰ ਕਰ ਸਕਿਆ ਤੇ ਅਖੀਰ ਮਮਤਾ ਦਾ ਮਾਰਿਆ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਜ਼ਰੂਰ ਆਵੇਗਾ। ਕਿਉਂਕਿ ਮਾਂ ਤੋਂ ਵੱਧ ਮਮਤਾ, ਪੁੱਤਾਂ ਤੋਂ ਵੱਧ ਮਮਤਾ ਆਪਾਂ ਦੇਖਦੇ ਹਾਂ ਉਹ ਕਿਤੇ ਵੀ ਨਹੀਂ ਹੁੰਦੀ। ਇਸ ਕਰਕੇ ਉਹ ਚਾਹੁੰਦਾ ਸੀ ਕਿ ਜੇ ਮੈਂ ਗੁਰੂ ਦੇ ਸਾਹਿਬਜ਼ਾਦਿਆਂ ਦਾ ਧਰਮ ਤਬਦੀਲ ਕਰਾ ਦਿਆਂ ਤੇ ਇਹਦੇ ਨਾਲ ਵੀ ਮੇਰੀ ਜਿੱਤ ਹੋ ਸਕਦੀ ਹੈ। ਪਰ ਛੋਟੇ ਛੋਟੇ ਸਾਹਿਬਜ਼ਾਦੇ, ਜਦੋਂ ਆਪਣਾ ਸੱਜਾ ਹੱਥ ਸੱਜੀ ਅੱਖ 'ਤੇ ਰੱਖਿਆ ਤੇ ਉੱਥੇ ਪੁੱਛਿਆ ਵਜ਼ੀਰ ਖਾਂ ਨੇ, ਕਹਿੰਦਾ ਗੁਰੂ ਦਿਆ ਪੁੱਤਰ, ਤੇਰੀ ਅੱਖ 'ਚੋਂ ਖੂਨ ਵਗਣਾ ਸ਼ੁਰੂ ਹੋ ਗਿਆ, ਦੱਸ ਅਜੇ ਵੀ ਧਰਮ ਛੱਡਦਾ ਜਾਂ ਨਹੀਂ ਛੱਡਦਾ? ਤੇ ਭਾਗਾਂ ਵਾਲਿਓ, ਆਪਣਾ ਹੱਥ ਆਪਣੀ ਸੱਜੀ ਅੱਖ 'ਤੇ ਰੱਖ ਕੇ ਗੁਰੂ ਦੇ ਛੋਟੇ ਸਾਹਿਬਜ਼ਾਦੇ ਨੇ ਐਦਾਂ ਸਿਰ ਫੇਰ ਕੇ ਕਿਹਾ, ਮੈਂ ਆਪਣਾ ਧਰਮ ਨਹੀਂ ਛੱਡਾਂਗਾ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਅਸੀਂ ਕਿਵੇਂ ਕਰਜ਼ਾ ਉਤਾਰ ਸਕਦੇ ਹਾਂ? ਤੂੰ ਆਪਣਾ ਸਰਬੰਸ ਇਸ ਕੌਮ ਲਈ ਕੁਰਬਾਨ ਕੀਤਾ, ਇੱਥੇ ਬਸ ਨਹੀਂ। ਫਿਰ ਇਤਿਹਾਸਕਾਰ ਲਿਖਦੇ, ਭਾਈ ਦੁੱਲਾ ਸਿੰਘ ਦੇ ਬੋਲ ਨੇ, ਖਮਚੀ ਸਾਥ ਲੱਗੇ ਦੁੱਖ ਦੇਵਨ, ਇਹ ਤੋਂ ਬਾਲਕ ਧੂਪ ਦੀਪ ਨਾ ਖੇਵਨ। ਹੁਣ ਵੇਖਿਓ ਤਸ਼ੱਦਦ ਕਿੰਨੇ ਨੇ। ਖਮਚੀ ਤੋਂ ਭਾਵ ਹੈ ਮੈਂ ਸੌਖਾ ਕਰਦਿਆਂ, ਤੂਤ ਦੀ ਸ਼ਮਕ ਨੂੰ ਉਹ ਖਮਚੀ ਕਿਹਾ ਜਾਂਦਾ ਹੈ। ਇਹ ਮਾਰ ਮਾਰ ਕੇ ਸਾਹਿਬਜ਼ਾਦਿਆਂ ਦੀ ਚਮੜੀ ਵੀ ਉਧੇੜੀ ਗਈ। ਇਹ ਨਹੀਂ ਵੀ ਸਿੱਧਾ ਮੋਰਿੰਡੇ ਦੀ ਕੋਤਵਾਲੀ ਤੋਂ ਸਰਹੰਦ ਤੇ ਸਰਹੰਦ ਤੋਂ ਅਸੀਂ ਦੀਵਾਰਾਂ ਵਿੱਚ ਲੈ ਜਾਂਦੇ ਹਾਂ। ਜਿਹੜਾ ਤਸ਼ੱਦਦ ਮੇਰੇ ਗੁਰੂ ਕੇ ਲਾਲਾ ਨੇ ਆਪਣੇ ਤਨ ਤੇ ਹੰਡਾਇਆ, ਮੈਂ ਕਹਿੰਦਾ ਉਹਨੂੰ ਅਸੀਂ ਆਪਣੀ ਜ਼ੁਬਾਨ ਦੇ ਨਾਲ ਕਿਤੇ ਬਿਆਨ ਨਹੀਂ ਕਰ ਸਕਦੇ। ਸਾਧ ਸੰਗਤ, ਉਸ ਵੇਲੇ ਭਾਈ ਸਾਹਿਬ ਕਹਿੰਦੇ ਆ, ਖਮਚੀ ਸਾਥ ਲੱਗੇ ਦੁੱਖ ਦੇਵਨ, ਇਹ ਤੋਂ ਬਾਲਕ ਧੂਪ ਦੀਪ ਨਾ ਖੇਵਨ। ਕਹਿੰਦੇ ਗੁਲਾਬ ਦੀਆਂ ਪੰਖੜੀਆਂ ਵਰਗੇ ਚਿਹਰੇ, ਪਰ ਜ਼ਾਲਮਾਂ ਨੂੰ ਸ਼ਮਕਾਂ ਮਾਰਦਿਆਂ ਕੋਈ ਤਰਸ ਨਾ ਆਇਆ। ਹੁਣ ਵੇਖਿਓ ਤਸ਼ੱਦਦ ਕਿੰਨੇ ਨੇ। ਠੰਡ ਦੇ ਦਿਨਾਂ 'ਚ ਕੋਈ ਲੈਣ ਵਾਸਤੇ ਗਰਮ ਕੱਪੜਾ ਨਹੀਂ ਦੁੱਖ ਹੈ, ਛਕਣ ਵਾਸਤੇ ਕੋਲ ਕੁਝ ਨਹੀਂ ਦੁੱਖ ਹੈ, ਭੁੱਖ ਤੋਂ ਵੱਡਾ ਵੀ ਕੋਈ ਦੁੱਖ ਹੋ ਸਕਦਾ ਹੈ? ਖਮਚੀਆਂ ਮਾਰ ਕੇ ਚਮੜੀ ਉਧੇੜੀ ਗਈ, ਤਸ਼ੱਦਦ ਹੈ। ਪਿੱਪਲ ਦੇ ਰੁੱਖ ਨਾਲ ਗੁਲੇਲੇ ਮਾਰੇ ਗਏ ਬੰਨ ਕੇ ਦੁੱਖ ਹੈ। ਭਾਗਾਂ ਵਾਲਿਓ, ਇਹਨਾਂ ਪੋਟਿਆਂ ਨੂੰ ਪਲੀਤੇ ਬੰਨ ਕੇ ਅੱਗ ਲਾਈ ਗਈ, ਇਹ ਵੀ ਇੱਕ ਵੱਡਾ ਤਸ਼ੱਦਦ ਸੀ, ਵੱਡਾ ਦੁੱਖ ਸੀ। ਅਖੀਰ ਉਹਨਾਂ ਨੇ ਵੇਖਿਆ ਗੱਲ ਬਣਦੀ ਨਹੀਂ ਜਾਪਦੀ, ਦੁਬਾਰਾ ਫਿਰ ਠੰਡੇ ਬੁਰਜ 'ਚ ਕੈਦ ਕਰ ਦਿੱਤਾ। ਇੱਕ ਰਾਤ ਫਿਰ ਬਾਬਾ ਮੋਤੀ ਰਾਮ ਮਹਿਰਾ ਸਾਹ ਸੰਗਤ ਉਹਨੇ ਆਪਣੀ ਘਰਵਾਲੀ ਦੇ ਜੇਵਰ ਗਿਰਵੀ ਰੱਖ ਕੇ ਆਪਣਾ ਘਰ ਗਿਰਵੀ ਰੱਖ ਕੇ ਗੁਰੂ ਦੇ ਲਾਲਾ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ। ਪ੍ਰਾਪਤ ਸਰੋਤਾਂ ਵਿੱਚ ਲਿਖਿਆ ਮਿਲਦਾ ਹੈ, ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਲਾਇਆ। ਮੈਂ ਕਹਿੰਦਾ ਇਹਦੇ ਬਦਲੇ ਭਾਵੇਂ ਉਹਦਾ ਸਾਰਾ ਟੱਬਰ ਪੋਲੂ ਚ ਪੀੜਿਆ ਗਿਆ, ਸੱਚ ਕਰਕੇ ਜਾਣਿਓ ਬੜੀ ਵੱਡੀ ਸੇਵਾ ਕਰ ਗਿਆ ਹੈ। ਔਰ ਸਾਧ ਸੰਗਤ ਅੱਜ ਸਿਪਾਹੀਆਂ ਨੇ ਆ ਕੇ ਕਿਹਾ, ਦਾਦੀ ਮਾਂ ਆਖਰੀ ਪੇਸ਼ੀ ਹੈ, ਸਾਨੂੰ ਐਵੇਂ ਲੱਗਦਾ ਤੇਰੇ ਪੋਤਿਆਂ ਨੂੰ ਸਜ਼ਾ ਸੁਣਾ ਦੇਣੀ ਹੈ। ਸਾਡੀ ਕੌਮ ਦੇ ਇੱਕ ਬਹੁਤ ਵੱਡੇ ਮਹਾਨ ਢਾਡੀ ਹੋਏ ਨੇ ਗਿਆਨੀ ਸੋਹਣ ਸਿੰਘ ਜੀ ਸੀਤਲ। ਸੀਤਲ ਸਾਹਿਬ ਇੱਦਾਂ ਦੀ ਸ਼ਖਸੀਅਤ ਸੀ, ਉਹ ਨਾਵਲਕਾਰ ਵੀ ਸੀ, ਉਹ ਇਤਿਹਾਸਕਾਰ ਵੀ ਸੀ, ਇਤਿਹਾਸ ਲਿਖਦੇ ਵੀ ਆਪ ਸੀ ਤੇ ਲਿਖ ਕੇ ਸੰਗਤ ਵਿੱਚ ਪ੍ਰਚਾਰਦੇ ਵੀ ਆਪ ਸਨ। ਉਹਨਾਂ ਨੇ ਸਾਹਿਬਜ਼ਾਦਿਆਂ ਦੀ ਵਿਦਾਇਗੀ ਬੜੀ ਪਿਆਰੀ ਲਿਖੀ। ਦੁਨੀਆਂ ਤੇ ਕੋਈ ਏਦਾਂ ਦੀ ਮਾਂ ਨਹੀਂ ਖਾਲਸਾ ਜੀ ਕਿ ਜਿਹਦੇ ਪੁੱਤਾਂ ਦੀ ਖਬਰ ਮਿਲ ਜੇ ਵੀ ਅੱਜ ਤੁਹਾਡੇ ਪੋਤੇ ਸ਼ਹੀਦ ਹੋ ਜਾਣੇ ਨੇ, ਉਹ ਮਾਂ ਆਪਣੇ ਪੋਤਿਆਂ ਨੂੰ ਆਪ ਤਿਆਰ ਕਰਕੇ ਕੰਘੀ ਕਰਕੇ ਔਰ ਸਾਧ ਸੰਗਤ ਦਸਤਾਰੇ ਸਜਾ ਕੇ ਤੇ ਕਲਗੀਆਂ ਲਾ ਕੇ ਆਪ ਉਸ ਵਜ਼ੀਰ ਖਾਂ ਦੀ ਕਚਹਿਰੀ ਵੱਲ ਨੂੰ ਤੋਰੇ। ਅੱਲਾ ਯਾਰ ਖਾਂ ਜੋਗੀ ਜੀ ਬਹੁਤ ਪਿਆਰੇ ਬੋਲ ਹਨ, ਉਹ ਕਹਿੰਦੇ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸੋ ਕੋ ਕੰਘੀ ਕਰੂੰ ਜਰਾ ਮੂੰਹ ਕੋ ਤੁਲਾ ਤੋ ਲੂੰ, ਜਾਣੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ। ਕਹਿੰਦੇ ਜਦੋਂ ਦੋਵੇਂ ਸਾਹਿਬਜ਼ਾਦੇ ਠੰਡੇ ਬੁਰਜ ਤੋਂ ਆਖਰੀ ਪੇਸ਼ੀ ਪੈਣ ਲੱਗੀ ਤੁਰਨ ਲੱਗੇ ਨਾ, ਤੇ ਕਹਿੰਦੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਜਾਂਦੀ ਵਾਰ ਦਾਦੀ ਮਾਂ ਵੱਲ ਵੇਖਿਆ, ਸੀਤਲ ਸਾਹਿਬ ਦੇ ਬੋਲ ਨੇ, ਉਹ ਕਹਿੰਦੇ, ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਅਉਸੀਆਂ ਪਾ ਕੇ। ਬਾਬਾ ਜੋਰਾਵਰ ਸਿੰਘ ਨੇ ਫਤਿਹ ਸਿੰਘ ਵੱਲ ਵੇਖਿਆ ਕਿ ਦਾਦੀ ਮਾਂ ਫਤਿਹ ਸਿੰਘ ਨੂੰ ਉਨ੍ਹਾਂ ਚਿਰ ਚੈਨ ਤੇ ਆਰਾਮ ਨਹੀਂ ਮਿਲਦਾ ਜਿੰਨਾ ਚਿਰ ਇਹ ਦਾਦੀ ਦੀ ਗੋਦੀ ਵਿੱਚ ਨਾ ਬਹਿ ਜਾਵੇ। ਉਹਨੇ ਬਾਬਾ ਫਤਿਹ ਸਿੰਘ ਵੱਲ ਵੇਖ ਕੇ ਕਿਹਾ, ਕਹਿੰਦਾ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤਾਂ ਰੁਸਕੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਮਿੰਨਤਾਂ ਕਰ ਕਰ ਅੰਮੀਏ ਇਹਨੂੰ ਪਹੁ ਮਨਾਉਣਾ, ਉਹ ਮਾਵਾਂ ਬਾਜ ਨਾ ਮਾਂ ਜੀ ਸੱਚ ਖੰਡ ਹੈ ਪਾਉਣਾ, ਮਾਵਾਂ ਬਾਜੋਂ ਜਾਪਦਾ ਮਾਂ ਸੁਰਗ ਡਰਾਉਣਾ। ਜਦੋਂ ਸਾਹਿਬਜ਼ਾਦਿਆਂ ਇਹ ਬੋਲ ਕਹੇ ਤੇ ਸੀਤਲ ਸਾਹਿਬ ਕਹਿੰਦੇ, ਫਿਰ ਮਾਂ ਉੱਠੀ, ਵੇਖਿਓ ਕਿੱਡਾ ਵੱਡਾ ਹੌਸਲਾ ਹੈ। ਕਹਿੰਦੇ, ਸੁਣ ਕੇ ਮੂਰਤ ਪਿਆਰ ਦੀ ਉੱਠੀ ਵੱਲ ਲਾ ਕੇ, ਵਿੱਚ ਦਲੀਜਾਂ ਜਾ ਖੱਲੀ ਬਾਹੀ ਹੱਥ ਪਾ ਕੇ, ਰੁਕਦੀ ਮਮਤਾ ਤੜਫਦੀ ਬੁੱਲਾਂ ਤੱਕ ਆ ਕੇ, ਭਾਣਾ ਮਨ ਅਕਾਲ ਦਾ ਬੋਲੀ ਮੁਸਕਾ ਕੇ। ਕੀ ਬੋਲੀ ਮਾਂ ਗੁਜਰੀ, ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਉਹ ਪੁੱਤਾਂ ਬਾਜ ਨਾ ਵੇਖੀਆਂ ਜੱਗ ਜਿਉਂਦੀਆਂ ਮਾਵਾਂ, ਪੁੱਤਰਾਂ ਉਧਾਲੇ ਰਾਮਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਜਾਂਦੇ ਹੰਸ ਉਧਰੇ ਜਾਂਦੀਆਂ ਛਾਵਾਂ, ਤੋਰ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਦੁਨੀਆਂ ਨੇ ਅੱਜ ਤੱਕ ਏਦਾਂ ਦੀ ਮਾਂ ਨਹੀਂ ਪੈਦਾ ਕੀਤੀ ਜਿਹੜੀ ਪੁੱਤਾਂ ਦੀ ਸਦਾ ਵਾਸਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਵਾਸਤੇ ਤੋਰ ਰਹੀ ਹੈ ਤੇ ਕਹਿੰਦੀ ਪਈ ਮੈਂ ਸ਼ੁਕਰਾਨਾ ਕਰਦੀ ਹਾਂ। ਵੇਖੋ ਮਾਂ ਗੁਜ਼ਰੀ ਵਰਗੀ ਕੋਈ ਸੰਸਾਰ ਤੇ ਮਾਂ ਨਹੀਂ। ਇੱਕ ਵਾਰ ਕਹਿੰਦੇ ਕੋਈ ਸੈਮੀਨਾਰ ਹੋ ਰਿਹਾ ਸੀ, ਉਹਦੇ ਚ ਵਿਸ਼ਾ ਸੀ ਬੋਲਣ ਦਾ ਪਤਨੀ, ਤੇ ਬੋਲਿਆ ਗਿਆ ਵੀ ਦੋ ਪਤਨੀਆਂ ਇਸ ਸੰਸਾਰ ਤੇ ਪ੍ਰਸਿੱਧ ਨੇ, ਇੱਕ ਸੀਤਾ ਜੀ ਜਿਹੜੇ ਸ਼੍ਰੀ ਰਾਮ ਚੰਦਰ ਜੀ ਦੀ ਪਤਨੀ ਸੀ, ਤੇ ਇੱਕ ਕਿਹਾ ਗਿਆ ਜੀ ਬੁੱਧ ਦੇ ਮਹਿਲ ਭਾਵ ਕੇ ਬੁੱਧ ਦੀ ਧਰਮ ਪਤਨੀ। ਤੇ ਕਿਸੇ ਨੇ ਪੁੱਛਿਆ ਜੀ ਕਿਉਂ, ਤੇ ਇਤਿਹਾਸ ਕਹਿੰਦਾ ਹੈ ਸਾਧ ਸੰਗਤ ਜੀ, ਉਹਨੇ ਬੋਲਣ ਵਾਲੇ ਨੇ ਕਿਹਾ ਕਿ 14 ਸਾਲ ਬਨਵਾਸ ਸ਼੍ਰੀ ਰਾਮ ਚੰਦਰ ਜੀ ਨੇ ਕੱਟਿਆ, ਤੇ ਉਹਨਾਂ ਦੀ ਪਤਨੀ ਉਹਦੀ ਬੜੀ ਵੱਡੀ ਤਪੱਸਿਆ ਸੀ, ਉਹ ਰਾਮ ਚੰਦਰ ਜੀ ਦੇ ਨਾਲ ਰਹੀ, ਸਾਇਆ ਬਣ ਕੇ ਰਹੀ। ਤੇ ਬੁੱਧ ਜਦੋਂ ਬੈਰਾਗੀ ਹੋਇਆ, ਯਾਦ ਰੱਖਣਾ ਉਹ ਰਾਤ ਉੱਠ ਕੇ ਗਿਆ ਸੀ ਕਿ ਜੇ ਮੈਂ ਦਿਨੀ ਗਿਆ ਤੇ ਮੇਰੇ ਪਰਿਵਾਰਕ ਮੈਂਬਰ ਇਸ ਵਿਛੋੜੇ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ। ਕਹਿੰਦੇ ਉਹਦੀ ਜਿਹੜੀ ਪਤਨੀ ਸੀ ਉਹ ਬੁੱਧ ਤੋਂ ਬਾਅਦ ਇਕੱਲੀ ਮਹਿਲਾਂ ਵਿੱਚ ਰਹੀ, ਤੇ ਉਹ ਵਿਦਵਾਨ ਕਹਿੰਦਾ ਹੈ ਮੈਨੂੰ 2 ਮਿੰਟ ਬੋਲਣ ਲਈ ਮੌਕਾ ਦਿਓ। ਉਹਨੇ ਬੋਲਦਿਆਂ ਉੱਥੇ ਸ਼ਬਦ ਕਹੇ ਸਨ, ਉਹ ਕਹਿਣ ਲੱਗਾ, ਗੱਲ ਇਹ ਹੈ ਠੀਕ ਹੈ ਵੀ 14 ਸਾਲ ਦਾ ਬਨਵਾਸ ਸੀਤਾ ਜੀ ਨੇ ਕੱਟਿਆ, ਇਹਦੇ ਚ ਕੋਈ ਦੋਰਾਵਾ ਨਹੀਂ, ਮੈਂ ਇਤਿਹਾਸ ਤੇ ਮੋਹਰ ਲਾਉਣਾ ਵਾ। ਪਰ ਉਹ ਕਹਿੰਦੇ ਗੱਲ ਇੱਕ ਹੈ ਕਿ ਜਦੋਂ 14 ਸਾਲਾਂ ਦੇ ਬਨਵਾਸ ਤੇ ਸ਼੍ਰੀ ਰਾਮ ਚੰਦਰ ਤੇ ਸੀਤਾ ਜੀ ਗਏ ਤੇ ਸੀਤਾ ਜੀ ਨੂੰ ਪਤਾ ਹੈ ਕਿ ਮੇਰੇ ਸਿਰ ਦਾ ਸਾਈ ਮੇਰੇ ਨਾਲ ਹੈ, ਮੇਰਾ ਸਾਇਆ ਬਣ ਕੇ ਮੇਰੇ ਨਾਲ ਹੈ, ਮੈਂ ਕੱਲੀ ਨਹੀਂ ਹਾਂ 14 ਸਾਲਾਂ ਚ। ਫਿਰ ਬੁੱਧ ਜੀ ਕੋਈ ਆਮ ਇਨਸਾਨ ਨਹੀਂ, ਇੱਕ ਰਾਜਕੁਮਾਰ ਸਨ ਤੇ ਉਹਨਾਂ ਦੀ ਪਤਨੀ ਦੇ ਮਹਿਲ ਵਿੱਚ ਸਾਰੀਆਂ ਸਹੂਲਤਾਂ ਸਨ, ਉਹ ਰਹਿ ਸਕਦੇ ਨੇ। ਉਹ ਕਹਿੰਦੇ ਦੁਨੀਆਂ ਦੇ ਲੋਕੋ ਜੇ ਪਤਨੀ ਦੇ ਦਰਸ਼ਨ ਕਰਨੇ ਨੇ ਆਓ ਮੈਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮਹਿਲਾਂ ਤੇ ਲੈ ਕੇ ਆਵਾਂ। ਉਹ ਕਹਿੰਦੇ ਦੁਨੀਆਂ ਤੇ ਸੁਹਾਗਣਾ ਡੀਕਦੀਆਂ ਨੇ ਕਿ ਕਦੋਂ ਮੇਰੇ ਸਿਰ ਦਾ ਸਾਈ ਛੁੱਟੀ ਲੈ ਕੇ ਘਰ ਵਿੱਚ ਆਵੇ, इस संसार ने इको पत्नी मां गुजरी के रूप में गुरु गोबिंद सिंह की मां गुजरी पैदा की है, जिड़ी आनंदपुर की धरती से खड़ के यह उड़ीकती है कि कदों मेरे सिर के साई गुरु तेग बहादुर साहब का कटिया शीस दिल्ली को आनंदपुर आवे। इस करके सा संगत याद रखना, उहदे वर्गी कोई महान औरत नहीं। मैं तो कई बार सोचदा वेखो किड्डा वड्डा दिल होगा मां गुजरी का, पति जी शहीदी दिती दिल्ली की धरती से, सा संगत शीस धड़ नालों वखरा पिया, ते सरकार कहती है असी अंतम संस्कार नहीं आन देना, इधर साहबजादियां ने शहीदी देनी है, ते पोते पए ने इस सरहद की धरती से जदों जिबा कर दिता शहीद कर दिता ते उथे यही गल कही पे असी इन्हां दा संस्कार नहीं कर देना। किड्डा वड्डा जिगरा होगा मां गुजरी का। और सा संगत अज आखिरी पेशी पई ते दरवाजा जिहड़ा कचहरी का सी पहलियां पेशियां वेले खुला सी ते अज केवल बारी खुली। बाबा फतेह सिंह ने जोरावर सिंह नूं कहा, वीर जी पहलियां पेशियां वेले यह दरवाजा खुला सी, अज केवल बारी खुली है, वेखो असी एवें बाबे ने क्यों कहने उन्हां नूं, क्यों बाबे कहने? बाबे का अर्थ है बजुर्गी, बाबे का अर्थ है जिहदे कोल अकल है, ज्ञान है, सियाणप है। सच करके जाण्यो बंदा बुढ़ा उदों नहीं हुंदा कि जदों 80 जां 90 साल उम्र हो जावे। तुहानूं बड़े बजुर्ग मिलणगे 80-90 साल दे पिंडां दे अंदर, पर बहुत घट होणगे जिहड़े सही रूप विच बाबे होणगे। असीं अपनी साहिबजादियां नूं 7-9 साल की उम्र के साहिबजादियां नूं बाबे तां कहिंदे आ, उहनां दी सोच वेखो। उहनां कहा बाबा जोरावर सिंह ने फतेह सिंह यह सानूं चुकाउणा चाहुंदे ने, यह साडे को इस्लाम कबूल कराउणा चाहुंदे ने, अज असी नहीं चुकांगे। दोवां ने जुत्ती की नोक अगे विखा के अपनी लत पहला इंटर करके सिर बाद विच इंटर किया। और खालसा जी याद रखियो, जांदियां सार उन्हां गज के फतेह बुलाई सूबिया, वाहिगुरु जी का खालसा वाहिगुरु जी की फतेह। वजीर खां तिल मिला उठिया, उन्हें मत्थे ते वट पाए, वेख्या मैं तशद्दुद भी बड़ा कर चुका वा, ते उन्हें उत्थे कहा, कहिंदा सुनो बच्चियो, मैं सूबा सरहंद दा, तुसी निकड़े निकड़े बाल, मेरे मत्थे चमकण त्यूड़ियां, मेरा गुस्सा बड़ा चंडाल, तुसी आकड़ आकड़ के बोल दे, मैं ज्यों ज्यों करा सवाल, सिखी दा वहम त्याग के तुसी कर लो दीन कबूल, मैं बख्श देवांगा रहमतान, सूली तो बन जो सूल, सूली तो बन जो सूल। साहबजादे कचहरी च खड़े ने, वड्डे वड्डे काजी खड़े ने, कुछ प्रजा दे लोग बैठे ने, सुचा नंद बैठा है, मलेर कोटलिया नवाब शेर मोहम्मद खां बैठा है, जिन्हां नूं अपना विरसा याद होवे ना, जदों कोई गलबात होवे छाती ते हथ मार के कहिंदे, जा फलानिया, मैं फलाने का पोता ते फलाने का पोतरा हाँ। दोवां साहिबजादियां नूं दादी ने सबक पढ़ाया सी, पुत्रो तुसी गुरु तेग बहादुर साहब दे पोतरे हो, गुरु गोबिंद सिंह दे पुत्र हो। वजीर खां ने डराउण दा धमकाउण दा यतन किया, सरहंद की कचहरी च दोवां साहिबजादियां छाती ते हथ मार के कहा, सुन वजीर खां, असी कलगी धर दे लाडले, मां जीतो दे लाल, साडे शेरां वर्गे हौसले, साडी हाथियां वर्गी चाल, जो नहीं भी करना सूबिया कोई कर लै साडे नाल, कोई बदल कदे नहीं सकदा साडा सिखी वालों ख्याल, कहिंदे दिल्ली विच अपने सीस दा साडा दादा कर गया दान, अज देश धर्म ते कौम तो असा हो जाना कुरबान। इतिहास कहिंदा है वजीर खां तिल मिला उठिया, उथे कुछ उन्हां नूं समझाउण दा यतन किया सुचा नंद ने, वह कहिंदा साहिबजादे जे तुहानूं छड्ड दिता जावे, उन्हां कहा पहली गल तुसीं सानूं छड्डणा नहीं, जे छड्ड भी दिओगे असीं पिता जी कोल जावांगे, असीं फौज इकट्ठी करांगे, खालसा फौज इकट्ठी करके तुहाडा तख्त इस धरती तों उखेड़ के रख देंगे। सा संगत उठ सुचा नंद का रोल बड़ा घटिया सी, उन्हें कहा सप्प दे बच्चे सपोलीए, जम दियां सूलां दे मूंह तिखे, ते मलेर कोटलिए नवाब ने कहा, उन्हें कहा शरा दे उल्ट है सब कुछ, जे तुसी चाहुंदे हो ना भी इन्हां ते फतवा जारी करके शहीद कर देना है, ते उन्हें कहा ये शरा इस गल की इजाजत नहीं देंदी। मैं कहना वेखो एक हा दा नारा मारिया शेर मोहम्मद खां नवाब मलेर कोटले ने, वह सिखो साडे बजुर्गां ने 200 साल का राज भाग मलेर कोटलिया की झोली विच पाया है। महाराजा रणजीत सिंह ने राज किया, बंदा सिंह बहादुर ने राज किया, अफगानिस्तान तक साडा राज रहा, जिथे अज अमेरिका नहीं पहुंचया उथे तुहाडे बजुर्गां ने केसरी झंडे चलाए, चीन तिब्बत भूटान बर्मा पाकिस्तान अफगानिस्तान मैं किन्ने क देशां दा नां लवां, पर उस राज वेले मलेर कोटलियां दी रियासत वल किसे ने मैली अख नाल नहीं वेख्या, उन्हां ने हा दा नारा मारिया ਸਾਡੇ ਗੁਰੂ ਕੇ ਲਾਲਾਂ ਦੀ ਖਾਤਰ ਸਾਡੇ ਬਜ਼ੁਰਗਾਂ ਨੇ 200 ਸਾਲ ਦਾ ਰਾਜ ਭਾਗ ਉਹਨਾਂ ਦੀ ਝੋਲੀ ਵਿੱਚ ਪਾਇਆ। ਸਾਧ ਸੰਗਤ ਜੀ ਔਰ ਸੁੱਚਾ ਆਨੰਦ ਦਾ ਰੋਹ ਕੱਟਿਆ। ਮੈਂ ਕਹਿੰਦਾ ਕਿ ਉਹਨੇ ਇੰਨਾ ਕਹਿ ਕੇ ਆਪਣੇ ਆਪ ਨੂੰ ਕਲੰਕਿਤ ਕਰ ਲਿਆ, ਰਹਿੰਦੀ ਦੁਨੀਆਂ ਤੱਕ ਉਸ ਗਦਾਰ ਨੂੰ ਫਿਟਕਾਰਾਂ ਪੈਂਦੀਆਂ ਰਹਿਣਗੀਆਂ। ਔਰ ਸਾਧ ਸੰਗਤ ਨਵਾਬ ਮਲੇਰਕੋਟਲੀਏ ਦਾ ਨਾਂ ਸੰਸਾਰ ਦੇ ਉੱਤੇ ਸਦਾ ਅਮਰ ਰਹੇਗਾ। ਮੈਂ ਬੇਨਤੀ ਕਰਾਂ ਕਿ ਉੱਥੇ ਫਿਰ ਵਜ਼ੀਰ ਖਾਂ ਇੱਕ ਆਪ, ਦੋ ਕਾਜੀ, ਇੱਕ ਸੁੱਚਾਨੰਦ ਤੇ ਇੱਕ ਸ਼ੇਰ ਮੁਹੰਮਦ ਖਾਂ ਨਵਾਬ ਮਲੇਰਕੋਟਲਾ, ਇਹਨਾਂ ਨੇ ਕਿਹਾ ਵੀ ਆਪਾਂ ਹੁਣ ਫੈਸਲਾ ਕਰੀਏ। ਇੱਕ ਨੇ ਹਾ ਦਾ ਨਾਰਾ ਮਾਰਿਆ ਤੇ ਇੱਧਰ ਸਾਧ ਸੰਗਤ ਜੀ ਵਜ਼ੀਰ ਖਾਂ ਨੇ ਕਾਜ਼ੀਆਂ ਦੇ ਕੋਲੋਂ ਫਤਵਾ ਜਾਰੀ ਕਰਾਇਆ ਕਿ ਅੱਜ ਗੁਰੂ ਕੇ ਲਾਲਾਂ ਨੂੰ ਜਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਪੁਰਾਣੀ ਗ੍ਰੰਥਾਂ ਵਿੱਚ ਲਿਖਿਆ ਨੀਲੇ ਚੋਲੇ ਸਾਹਿਬਜ਼ਾਦਿਆਂ ਦੇ ਗਲ ਪਾਏ ਨੇ, ਚੂੜੀਦਾਰ ਪੰਜਾਮੀਆਂ ਉਹਨਾਂ ਨੇ ਪਾਈਆਂ ਹੋਈਆਂ ਨੇ, ਔਰ ਆਪ ਚੱਲ ਕੇ ਉਸ ਧਰਤੀ ਦੇ ਉੱਤੇ ਸਾਧ ਸੰਗਤ ਜੀ ਜਾਂਦੇ ਜਿੱਥੇ ਉਹਨਾਂ ਨੂੰ ਸਰਹੰਦ ਦੀਆਂ ਦੀਵਾਰਾਂ 'ਚ ਅੱਜ ਦੇ ਦਿਨ ਚਿਣਿਆ ਜਾਣਾ ਹੈ। ਉੱਥੇ ਫਿਰ ਜਦੋਂ ਕੰਧ ਬਣਨੀ ਸ਼ੁਰੂ ਹੋਈ ਤੇ ਅੱਲਾ ਯਾਰ ਖਾਂ ਜੋ ਵੀ ਲਿਖਦਾ ਹੈ, ਠੋਡੀ ਤੱਕ ਈਟੇ ਚਿਣਦੀ ਗਈ, ਮੂੰਹ ਤੱਕ ਆ ਗਈ, ਵੀਣੀ ਕੋ ਢਾਪ ਤੇ ਹੀ ਆਖੋਂ ਪੇਸ਼ ਆ ਗਈ, ਹਰ ਚਾਂਦ ਸੀ ਜ਼ਮੀਨ ਕੋ ਘਨ ਸਾ ਲਗਾ ਗਈ, ਲਖ ਤੇ ਜਿਗਰ ਗੁਰੂ ਕੇ ਉਹ ਦੋਨੋਂ ਛਪਾ ਗਈ। ਕਹਿੰਦਾ ਜੋਗੀ ਜੀ ਇਸਕੇ ਬਾਅਦ ਹੋਈ ਥੋੜੀ ਦੇਰ ਥੀ, ਬਸਤੀ ਸਰਹੰਦ ਕੀ ਈਟੋਂ ਕਾ ਢੇਰ ਥੀ, ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਨੇ ਕਿਹਾ, ਕਹਿੰਦਾ ਅਜੇ ਵੀ ਸਮਾਂ ਹੈ ਧਰਮ ਛੱਡ ਦਿਓ, ਨਹੀਂ ਤੇ ਤੁਹਾਡੀ ਸ਼ਹੀਦੀ ਤੋਂ ਬਾਅਦ, ਤੁਹਾਡੇ ਮਰਨ ਤੋਂ ਬਾਅਦ ਇੱਲਾਂ ਆਉਣਗੀਆਂ, ਤੁਹਾਡੇ ਇਸ ਮਾਸ ਨੂੰ ਨੋਚ ਨੋਚ ਕੇ ਉੱਪਰ ਅਸਮਾਨ ਤੱਕ ਲੈ ਜਾਣਗੀਆਂ, ਮੈਂ ਤੁਹਾਡੀ ਡੈਡ ਬਾਡੀ ਦਾ ਭਾਵ ਕੇ ਤੁਹਾਡੀਆਂ ਲਾਸ਼ਾਂ ਦਾ ਸੰਸਕਾਰ ਵੀ ਨਹੀਂ ਕਰਨ ਦੇਵਾਂਗਾ। ਉੱਥੇ ਬਾਬਿਆਂ ਨੇ ਇੱਕ ਗੱਲ ਕਹੀ ਸੀ, ਸਾਡੇ ਬਾਬਿਆਂ ਨੇ ਕਿੱਡਾ ਨੇਚਾ ਸੀ, ਨੇਚਾ ਇੱਕ ਨੰਬਰ ਤੇ ਹੈ, ਵਿਸ਼ਵਾਸ ਇੱਕ ਨੰਬਰ ਤੇ ਹੈ। ਵੇਖੋ ਬੰਦਾ ਸਿੰਘ ਬਹਾਦਰ ਨੂੰ ਵਿਸ਼ਵਾਸ ਸੀ, 5 ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੇ, ਜੇ ਵਿਸ਼ਵਾਸ ਨਾ ਹੁੰਦਾ ਤੇ ਇੱਕ ਗੱਲ ਕਹਿੰਦਾ ਮਹਾਰਾਜ 5 ਤੀਰ ਦਿੱਤੇ ਨੇ ਤੇ ਇੱਧਰ ਮੈਂ ਟਕਰਾਉਣਾ ਏਸ਼ੀਆ ਦੀ ਇੱਕ ਨੰਬਰ ਦੀ ਹਕੂਮਤ ਦੇ ਨਾਲ, ਮੈਂ 5 ਤੀਰਾਂ ਦਾ ਸਾਹਮਣਾ ਕਿਵੇਂ ਕਰਾਂਗਾ। ਪਰ ਉਹਨੂੰ ਨੇਚਾ ਸੀ, ਵਿਸ਼ਵਾਸ ਸੀ, ਉਹਦੇ 5 ਤੀਰਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿੱਤੀ। ਸਾਧ ਸੰਗਤ ਅੱਜ ਸਾਹਿਬਜ਼ਾਦਿਆਂ ਨੂੰ ਨੇਚਾ ਹੈ। ਉਹਨੇ ਕਿਹਾ ਵਜ਼ੀਰ ਖਾਂ ਤੂੰ ਨਾ ਸੰਸਕਾਰ ਕਰੀ, ਪਰ ਇੱਕ ਗੱਲ ਯਾਦ ਰੱਖੀ, ਜਿੰਨੀ ਦੂਰ ਤੱਕ ਸਾਡਾ ਮਾਸ ਨੋਚ ਕੇ ਇੱਲਾਂ ਅਸਮਾਨ ਵੱਲ ਉੱਡਣਗੀਆਂ, ਇੱਕ ਦਿਨ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਏਡੇ ਉੱਚੇ ਉੱਚੇ ਝੂਲਣਗੇ। ਸਾਧ ਸੰਗਤ ਸੱਚਮੁੱਚ ਇਹ ਅੱਜ ਸੱਚਾਈ ਹੈ। ਤੁਸੀਂ ਵੇਖੋ ਅਮਰੀਕਾ ਦਾ ਝੰਡਾ ਕੇਵਲ ਅਮਰੀਕਾ 'ਚ ਝੂਲਦਾ ਹੈ, ਕੈਨੇਡਾ ਦਾ ਝੰਡਾ ਕੇਵਲ ਕੈਨੇਡਾ 'ਚ ਝੂਲਦਾ ਹੈ, ਕਿਸੇ ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਵਿੱਚ ਝੂਲ ਨਹੀਂ ਸਕਦਾ, ਪਰ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਕੇਸਰੀ ਨਿਸ਼ਾਨ ਸਾਹਿਬ ਹੈ ਜਿਹੜਾ ਅੱਜ ਦੁਨੀਆਂ ਦੇ ਹਰੇਕ ਕੋਨੇ ਕੋਨੇ ਵਿੱਚ ਝੂਲਦਾ ਪਿਆ ਹੈ। ਔਰ ਸਾਧ ਸੰਗਤ ਜੀ ਇੱਥੇ ਬਸ ਨਹੀਂ, ਸਾਹਿਬਜ਼ਾਦਿਆਂ ਦੇ ਆਹ ਜਿਹੜੇ ਗੋਡੇ ਸੀ ਇਹ ਵੀ ਤੇਸੀ ਦੇ ਨਾਲ ਸਾਧ ਸੰਗਤ ਛਾਂਗ ਦਿੱਤੇ ਗਏ, ਕੰਧ ਬਣੀ, ਅੰਦਰੋਂ ਆਵਾਜ਼ਾਂ ਆਉਂਦੀਆਂ ਰਹੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀਆਂ, ਕੰਧ ਡਿੱਗਦੀ ਹੈ, ਸਾਹਿਬਜ਼ਾਦੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗਦੇ ਨੇ। ਭਾਈ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮੇ ਵਿੱਚ ਲਿਖਦੇ ਨੇ ਬਾਬਾ ਜੋਰਾਵਰ ਸਿੰਘ ਉਦੋਂ ਸ਼ਹੀਦ ਹੋਏ ਤੇ 12:30 ਬਾਬਾ ਫਤਿਹ ਸਿੰਘ ਜੀ ਤੜਫਦੇ ਰਹੇ। ਔਰ ਸਾਧ ਸੰਗਤ ਇਹ ਉਹ ਸਮਾਂ ਹੈ ਜਦੋਂ ਕਿਹਾ ਕਿ ਵੇਖੋ ਅਜੇ ਵੀ ਤੁਹਾਡੇ ਕੋਲ ਮੌਕਾ, ਤੁਸੀਂ ਧਰਮ ਛੱਡ ਦੇ ਸਕਦੇ ਹੋ, ਤੁਹਾਡੀ ਜਾਨ ਬਚ ਸਕਦੀ ਹੈ, ਤੇ ਬਾਬਾ ਫਤਿਹ ਸਿੰਘ ਉਦੋਂ ਅਜੇ ਸ਼ਹੀਦ ਨਹੀਂ ਸੀ ਹੋਇਆ, ਔਰ ਬੋਲਣਾ ਤੇ ਚਾਹੁੰਦਾ ਪਰ ਗਲੇ ਚੋਂ ਆਵਾਜ਼ ਨਹੀਂ ਨਿਕਲ ਰਹੀ, ਤੇ ਇਤਿਹਾਸ ਕਹਿੰਦਾ ਪੁਰਾਣੀ ਗ੍ਰੰਥਾਂ ਵਿੱਚ ਲਿਖਿਆ ਹੈ ਆਪਣਾ ਸੱਜਾ ਹੱਥ ਹਵਾ 'ਚ ਲਹਿਰਾ ਕੇ ਬਾਬਾ ਫਤਿਹ ਸਿੰਘ ਕਹਿ ਰਿਹਾ ਹੈ ਮੈਂ ਆਪਣਾ ਧਰਮ ਨਹੀਂ ਛੱਡਾਂਗਾ, ਮੈਂ ਕਦੇ ਵੀ ਇਸਲਾਮ ਨੂੰ ਕਬੂਲ ਨਹੀਂ ਕਰਾਂਗਾ। ਸਾਧ ਸੰਗਤ ਸ਼ਾਸਨ ਤੇ ਬਾਸ਼ਲ ਬੇਗ ਦੋ ਜਲਾਦ ਆਏ, ਦੋਵਾਂ ਤੇ ਕੋਈ ਕੇਸ ਚੱਲਦਾ ਸੀ। ਔਰ ਸਾਧ ਸੰਗਤ ਵਜ਼ੀਰ ਖਾਂ ਨੇ ਕਿਹਾ ਤੁਹਾਡਾ ਕੇਸ ਖਾਰਜ ਕਰ ਦਿਆਂਗੇ, ਤੁਸੀਂ ਬਰੀ ਹੋ ਜਾਓਗੇ, ਇਹਨਾਂ ਸਾਹਿਬਜ਼ਾਦਿਆਂ ਨੂੰ ਜਿਬਾ ਕਰਕੇ ਸ਼ਹੀਦ ਕਰ ਦਿਓ। ਉਹਨਾਂ ਖੰਜਰਾਂ ਦੇ ਨਾਲ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਦੇ ਜਿਹੜੇ ਸਾਧ ਸੰਗਤ ਸੀਸ ਸੀ ਧੜ ਨਾਲੋਂ ਅਲੱਗ ਕਰ ਦਿੱਤੇ ਗਏ। ਫਿਰ ਵਜ਼ੀਰ ਖਾਂ ਨੇ ਕਿਹਾ ਸੰਸਕਾਰ ਨਹੀਂ ਹੋ ਸਕਦਾ। ਉੱਥੇ ਉੱਠਿਆ ਫਿਰ ਭਾਈ ਟੋਡਰ ਮੱਲ, ਉਹਨੇ ਮੋਹਰਾਂ ਖੜੀਆਂ ਕਰਕੇ ਸਾਧ ਸੰਗਤ ਬੜੀ ਕੀਮਤੀ ਮਹਿੰਗੀ ਜ਼ਮੀਨ ਲਈ ਤੇ ਮਾਂ ਗੁਜਰੀ, ਭਾਵੇਂ ਕਿ ਰਵਾਇਤਾਂ ਵਿੱਚ ਲਿਖਿਆ ਹੈ ਕਿ ਉਹ ਉਸ ਵੇਲੇ ਸ਼ਹੀਦ ਹੋ ਗਏ, ਭਾਵ ਕਿ ਕਿਸੇ ਨੇ ਲਿਖਿਆ ਹੀਰਾ ਚੱਟ ਲਿਆ, ਪਰ ਸੱਚ ਇਹ ਹੈ ਕਿ ਉਸ ਮਾਂ ਗੁਜਰੀ ਦਾ ਦਿਲ ਬੜਾ ਫਰਾਕ ਦਿਲ ਸੀ, ਜਿਹਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਤੀ ਨੂੰ ਆਪ ਤੋੜਿਆ ਹੋਵੇ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਉਹਨਾਂ ਨੂੰ ਵੀ ਠੰਡੇ ਬੁਰਜ ਵਿੱਚੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਤਿੰਨਾਂ ਦਾ ਅੰਤਮ ਸੰਸਕਾਰ ਗੁਰਦੁਆਰਾ ਜੋਤੀ ਸਰੂਪ ਵਿਖੇ ਕੀਤਾ ਗਿਆ। ਮੈਂ ਕੇਵਲ ਇੱਕ ਘਟਨਾ ਕਹਿ ਕੇ ਫਿਰ ਵਾਪਸ ਆਪਣੇ ਵਿਸ਼ੇ ਤੇ ਆਵਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਚੋਂ ਪਿੰਡ ਲੱਲ ਕੁੰਗਰਾਲੀ ਸਲੋਹ ਤੇ ਮਾਛੀਵਾੜੇ ਦੇ ਜੰਗਲਾਂ ਚੋਂ ਨਿਕਲਦੇ ਨਿਕਲਦੇ ਸਾਧ ਸੰਗਤ ਰਾਏਕੋਟ ਰਾਏ ਕੱਲੇ ਕੋਲ ਪਹੁੰਚਦੇ ਹਨ। ਰਾਏ ਕੱਲੇ ਨੂੰ ਇੱਕ ਗੱਲ ਕਹਿੰਦੇ ਨੇ ਕਿਉਂਕਿ ਰਾਏ ਕੱਲੇ ਨੇ ਕਿਹਾ ਸੀ ਮਹਾਰਾਜ ਕੋਈ ਸੇਵਾ ਦੱਸੋ ਤੇ ਮਹਾਰਾਜ ਨੇ ਇੱਕ ਗੱਲ ਕਹੀ ਸੀ ਕਹਿੰਦੇ ਰਾਏ ਕੱਲਿਆ ਦੋ ਪੁੱਤ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਨੇ ਪਰ ਦੋਵਾਂ ਦੀ ਅਜੇ ਤੱਕ ਕੋਈ ਖਬਰ ਨਹੀਂ ਜੇ ਤੂੰ ਕੋਈ ਸੇਵਾ ਕਰ ਸਕਦਾ ਤੇ ਜਾ ਦੋ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲਿਆ ਕੇ ਦੇ ਉਹਨੇ ਆਪਣੇ ਨੌਕਰ ਨੂਰੇ ਮਾਈ ਨੂੰ ਭੇਜਿਆ ਜਿਹਦੀ ਸਕੀ ਭੈਣ ਨੂਰਾ ਸਰਹੰਦ ਵਿਆਹੀ ਹੈ ਅੱਜ ਭਰਾ ਭੈਣ ਨੂੰ ਜਾ ਕੇ ਪੁੱਛਦਾ ਭੈਣੇ ਗੁਰੂ ਕੇ ਲਾਲ ਕਿਸ ਅਵਸਥਾ ਵਿੱਚ ਨੇ ਸੱਚ ਕਰਕੇ ਜਾਣਿਓ ਭੈਣ ਨੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਦਾ ਨਾਂ ਸੁਣਿਆ ਉਹਨੇ ਉੱਥੇ ਕੀਰਨੇ ਪਾ ਕੇ ਕਿਹਾ ਵੀਰਾ ਜਦੋਂ ਗੁਰੂ ਕੇ ਛੋਟੇ ਲਾਲਾਂ ਨੂੰ ਸਰਹੰਦ ਦੀਆਂ ਦੀਵਾਰਾਂ 'ਚ ਜਿੰਦਾ ਚਿਣਿਆ ਗਿਆ ਇੱਥੋਂ ਦੇ ਪੰਛੀ ਤੱਕ ਰੋਏ ਸਰਹੰਦ ਦੀਆਂ ਇੱਟਾਂ ਤੱਕ ਰੋਈਆਂ ਪਰ ਜ਼ਾਲਮਾਂ ਨੂੰ ਕੋਈ ਤਰਸ ਨਾ ਆਇਆ ਭਰਾ ਭੈਣ ਤੋਂ ਖਬਰ ਸੁਣ ਕੇ ਚੌਥੇ ਦਿਨ ਵਾਪਸ ਆਇਆ ਗੁਰੂ ਗੋਬਿੰਦ ਸਿੰਘ ਬੈਠੇ ਆ ਰਾਏ ਕੱਲੇ ਦੇ ਸਿਪਾ ਸਲਾਰ ਬੈਠੇ ਆ ਤੇ ਕੁਝ ਗਿਣਤੀ ਦੇ ਮਹਾਰਾਜ ਦੇ ਸਿੱਖ ਬੈਠੇ ਆ ਮਹਾਰਾਜ ਨੇ ਵੇਖਿਆ ਨੂਰਾ ਆਇਆ ਸਾਹਿਬ ਉੱਠ ਕੇ ਖੜੇ ਹੋਏ ਚਾਹੁੰਦੇ ਆ ਵੀ ਨੂਰਾ ਕੁਝ ਬੋਲੇ ਹੁਣ ਨੂਰਾ ਬੋਲਣਾ ਤਾਂ ਚਾਹੁੰਦਾ ਪਰ ਜ਼ੁਬਾਨ ਇਜਾਜ਼ਤ ਨਹੀਂ ਦੇ ਰਹੀ ਅੱਖਾਂ ਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਵਹਿ ਰਹੇ ਨੇ ਅਖੀਰ ਧੰਨ ਗੁਰੂ ਗੋਬਿੰਦ ਸਿੰਘ ਨੇ ਪਹਿਲ ਕੀਤੀ ਨੂਰਿਆ ਕੀ ਖਬਰ ਸਰਹੰਦ ਤੋਂ ਲੈ ਕੇ ਆਇਆ ਹੈ ਤੇ ਉੱਥੇ ਨੂਰਾ ਕਹਿੰਦਾ ਦਾਤਾ ਜਿਹੜੀ ਖਬਰ ਮੈਂ ਅੱਜ ਸਰਹੰਦ ਤੋਂ ਲੈ ਕੇ ਆਇਆ ਸੱਚ ਜਾਣਿਓ ਇਹ ਖਬਰ ਸੁਣਨ ਤੋਂ ਬਾਅਦ ਅੱਜ ਦੀਆਂ ਸ਼ਾਮਾਂ ਤੁਹਾਡੀ ਜ਼ਿੰਦਗੀ ਦੀਆਂ ਸਭ ਤੋਂ ਦੁਖਦਾਈ ਸ਼ਾਮਾਂ ਆਉਣਗੀਆਂ ਸਾਡੇ ਗੁਰੂ ਨੇ ਉੱਥੇ ਇੱਕ ਬੋਲ ਕਿਹਾ ਸੀ ਕਹਿਣ ਲੱਗੇ ਨੂਰਿਆ ਕਿਹੜੀਆਂ ਸ਼ਾਮਾਂ ਦੀ ਗੱਲ ਕਰਦਾ ਹੈ ਮੈਂ ਤੇ ਉਹ ਰਹਿਬਰ ਹਾਂ ਹਿੰਦੁਸਤਾਨ ਦੀ ਧਰਤੀ ਤੇ ਜਦੋਂ ਕੋਈ ਪੁਰਸ਼ ਆਪਣਾ ਅਹੁਦਾ ਸੰਭਾਲਦਾ ਹੈ ਉਹਨੂੰ ਫੁੱਲ ਮਿਲਦੇ ਨੇ ਹਾਰ ਮਿਲਦੇ ਨੇ ਕਿ ਅੱਜ ਇਹ ਆਪਣੀ ਜ਼ਿੰਮੇਵਾਰੀ ਸਾਂਭਣ ਲੱਗਾ ਹੈ ਜਿੱਦਣ 9 ਸਾਲ ਦੀ ਉਮਰ ਵਿੱਚ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਇਆ ਆਪਣੀ ਜ਼ਿੰਮੇਵਾਰੀ ਸੰਭਾਲੀ ਮੈਨੂੰ ਕੋਈ ਤੋਹਫਾ ਨਹੀਂ ਸੀ ਮਿਲਿਆ ਸਭ ਤੋਂ ਪਹਿਲਾਂ ਮੇਰੇ ਹੱਥਾਂ 'ਚ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਟਿਆ ਸੀਸ ਪਹੁੰਚਿਆ ਉਹ ਵੀ ਨਿੰਮ ਦੇ ਪੱਤਿਆਂ 'ਚ ਲਪੇਟਿਆ ਹੋਇਆ ਸਾਧ ਸੰਗਤ ਜੀ ਉੱਥੇ ਫਿਰ ਨੂਰੇ ਨੇ ਇੱਕ ਗੱਲ ਕਹੀ ਕਹਿੰਦਾ ਦਾਤਾ ਪਿਤਾ ਤੁਸੀਂ ਭੇਜਿਆ ਦਿੱਲੀ ਦੀ ਧਰਤੀ ਵੱਲ ਜ਼ਾਲਮਾਂ ਨੇ ਮਾਂ ਨੂੰ ਵੀ ਠੰਡੇ ਬੁਰਜ ਵਿੱਚ ਸ਼ਹੀਦ ਕਰ ਦਿੱਤਾ ਹੈ ਦੋ ਵੱਡੇ ਸਾਹਿਬਜ਼ਾਦੇ ਤੁਸੀਂ ਭੇਜੇ ਜੰਗ ਦੇ ਮੈਦਾਨ ਵੱਲ ਉਹਨਾਂ ਜ਼ਾਲਮਾਂ ਨੇ ਛੋਟਿਆਂ ਨੂੰ ਸਰਹੰਦ ਦੀਆਂ ਦੀਵਾਰਾਂ 'ਚ ਚਿਣ ਕੇ ਜਿਬਾ ਕਰਕੇ ਸ਼ਹੀਦ ਕਰ ਦਿੱਤਾ ਹੈ ਤੇ ਅਖੀਰ ਉਹਨੇ ਇੱਕ ਗੱਲ ਕਹੀ ਕਹਿੰਦਾ ਦਾਤਾ ਮੈਨੂੰ ਇਉਂ ਲੱਗਦਾ ਹੈ ਤੁਹਾਡੇ ਪਰਿਵਾਰ ਦਾ ਜੀ ਕੋਈ ਨਹੀਂ ਬਚਿਆ ਗਿਆਨੀ ਗਿਆਨ ਸਿੰਘ ਇੱਥੇ ਬੜਾ ਪਿਆਰਾ ਲਿਖਦੇ ਆ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਨੂਰਿਆ ਤੂੰ ਜੋ ਸੁਣਾਇਆ ਮੈਂ ਸੱਤ ਕਰਕੇ ਸੁਣਿਆ ਪਰ ਜਿਹੜੀ ਤੂੰ ਆਹ ਗੱਲ ਕਹੀ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਕੋਈ ਜੀ ਨਹੀਂ ਬਚਿਆ ਮਹਾਰਾਜ ਕਹਿੰਦੇ ਇਹ ਗੱਲ ਤੇਰੀ ਜਾਂ ਆਉਣ ਵਾਲੇ ਸਮੇਂ 'ਚ ਕਿਸੇ ਸਿੱਖ ਦੀ ਜ਼ੁਬਾਨ ਤੇ ਦੁਬਾਰਾ ਨਾ ਆਵੇ ਨੂਰਾ ਕਹਿੰਦਾ ਦਾਤਾ ਇਹ ਸੱਚ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੂਰਿਆ ਸੱਚ ਇਹ ਨਹੀਂ ਸੱਚ ਇਹ ਹੈ ਜੋ ਮੈਂ ਕਹਿਣ ਲੱਗਾ ਹਾਂ ਨੂਰਾ ਮਾਈ ਕਹਿੰਦਾ ਦਾਤਾ ਕੀ ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਹਿੰਦਾ ਇਹਨਾਂ ਮੇਰਾ ਕੋਈ ਜੀ ਨਹੀਂ ਬਚਿਆ ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ 'ਚ ਜਿਹੜੇ ਆ ਸਿੱਖ ਬੈਠੇ ਨੇ ਮਹਾਰਾਜ ਦੇ ਕੋਲ ਕਹਿੰਦੇ ਆਉਣ ਵਾਲੇ ਸਮੇਂ 'ਚ ਜਦੋਂ ਇਹ ਸਿੱਖ ਤੇ ਇਹਨਾਂ ਦੇ ਪੁੱਤ ਸਿਰਾਂ ਤੇ ਸੋਹਣੀਆਂ ਪੱਗਾਂ ਬੰਨ ਕੇ ਦਸਤਾਰਾਂ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਇਆ ਕਰਨਗੇ ਨੂਰਿਆ ਮੈਂ ਤੁਹਾਡੇ ਪੁੱਤਾਂ ਦੇ ਸਿਰਾਂ ਤੇ ਬੱਧੀਆਂ ਪੱਗਾਂ ਵੇਖ ਕੇ ਇਹਨਾਂ 'ਚੋਂ ਅਜੀਤ ਜੁਝਾਰ ਜੁਰਾਵਰ ਤੇ ਫਤਿਹ ਸਿੰਘ ਦੀ ਤਸਵੀਰ ਵੇਖ ਲਿਆ ਕਰਾਂਗਾ ਕਵੀ ਦੇ ਬੋਲ ਨੇ ਉਹ ਕਹਿੰਦਾ ਸਰਹੰਦ ਚੋਂ ਸੁਨੇਹਾ ਮਿਲਿਆ ਨੌ ਨਿਹਾਲ ਤੁਰ ਗਏ ਨੇ ਦੋਵੇਂ ਸ਼ਹੀਦ ਹੋ ਗਏ ਗੋਦੀ ਦੇ ਲਾਲ ਤੁਰ ਗਏ ਨੇ ਸੂਬੇ ਨੇ ਕੰਧਾਂ ਅੰਦਰ ਲਪੀੜ ਸੁੱਟੇ ਦੋ ਕੋਮਲ ਸਰੀਰ ਇੱਟਾਂ ਵਿੱਚ ਪੀੜ ਸੁੱਟੇ ਇਹ ਸੁਣ ਕੇ ਉਹ ਮੁਸਕਰਾ ਕੇ ਉੱਠਿਆ ਉਸ ਬਾਦਸ਼ਾਹ ਨੇ ਕੋਲ ਆ ਕੇ ਪੁੱਛਿਆ ਕਿੰਨੇ ਗੁਰੂ ਗੋਬਿੰਦ ਸਿੰਘ ਨੇ ਨੂਰਿਆ ਤੂੰ ਰੂਹ ਬਰੂਸ ਹੈ ਕੋਈ ਗੱਲ ਨਾ ਲੁਕਾਈ ਉਹ ਸੱਚੋ ਸੱਚ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹਿੱਜ ਤੇ ਨਾ ਕੇਰੀ ਕੋਈ ਆਹ ਤੇ ਨਾ ਕੱਢੀ ਮੇਰੇ ਸੋਹਣੇ ਲਾਲਾਂ ਉੱਚੀ ਸਾਹ ਤੇ ਨਾ ਕੱਢੀ ਉਹ ਤੇਸੀ ਨਾਲ ਸੱਟ ਜਦੋਂ ਮਾਰੀ ਸੀ ਕਰਾਰੀ ਮੇਰੇ ਫਤਿਹ ਨੇ ਕੋਈ ਉੱਚੀ ਚੀਕ ਤਾਂ ਨਾ ਮਾਰੀ ਕਵੀ ਕਹਿੰਦਾ ਇਹ ਕਹਿਣ ਦਾ ਉਹਦਾ ਅੰਦਾਜ਼ ਹੀ ਵੱਖਰਾ ਬਾਜਾਂ ਵਾਲੇ ਨੇ ਵਜਾਇਆ ਉਹ ਸਾਜ ਹੀ ਵੱਖਰਾ ਤਾਂ ਹੀ ਦੁਨੀਆਂ ਦਾ ਮਹਾਨ ਵਿਦਵਾਨ ਆਰਨੋਵਟਾਈਨ ਵੀ ਲਿਖ ਗਿਆ ਹੈ ਕਹਿੰਦਾ ਜਿੰਨੇ ਮਹਾਨ ਕਾਰਜ ਗੁਰੂ ਗੋਬਿੰਦ ਸਿੰਘ ਨੇ 45 ਸਾਲ ਦੀ ਉਮਰ ਵਿੱਚ ਕੀਤੇ ਆ ਦੁਨੀਆਂ ਦਾ ਕੋਈ ਰਹਿਬਰ 42 ਯੁੱਧ ਲਾ ਕੇ ਏਦਾਂ ਦੇ ਕਾਰਜ ਨਹੀਂ ਕਰ ਸਕਦਾ ਆਪਣੇ ਹੱਥੀ ਜਵਾਨ ਪੁੱਤਰਾਂ ਨੂੰ ਜੰਗ ਦੇ ਮੈਦਾਨ ਵੱਲ ਤੋਰਨਾ ਤੇ ਸਾਹਿਬਜ਼ਾਦਿਆਂ ਦੀ ਖਬਰ ਸੁਣ ਕੇ ਰੱਬ ਦਾ ਭਾਣਾ ਮੰਨਣਾ ਫਿਰ ਮਹਾਰਾਜ ਨੇ ਉੱਥੇ ਫਿਰ ਸਾਧ ਸੰਗਤ ਕਾਈ ਦਾ ਜਿਹੜਾ ਬੂਟਾ ਸੀ ਉਹਨੂੰ ਤੀਰ ਨਾਲ ਪੱਟ ਕੇ ਕਿਹਾ ਅੱਜ ਤੋਂ ਬਾਅਦ ਇਹ ਮੁਗਲੀਆ ਸਲਤਨਤ ਦੀ ਜੜ ਪੱਟੀ ਗਈ ਹੈ ਉਹ ਜੜ ਫਿਰ ਸਿੱਖਾਂ ਨੇ ਉਖੇੜ ਕੇ ਰੱਖ ਦਿੱਤੀ ਔਰ ਇਹ ਬਰਕਤਾਂ ਕਿਹਦੀਆਂ ਸਨ ਉਸ ਅਕਾਲ ਪੁਰਖ ਦੀ ਇਬਾਦਤ ਨਾਲ ਮੇਰੇ ਪਾਤਸ਼ਾਹ ਜੁੜੇ ਨੇ ਜਿਹੜੇ ਹਰ ਇੱਕ ਨੂੰ ਕਹਿੰਦੇ ਨੇ ਸਾਚ ਕਹੋ सुन लिहो सब है जिन प्रेम की ओ तिन ही प्रभ पायो। ते अज दे शब्द विच भी महाराज उस रब जी दे नाल जुड़न वास्ते परमेश्वर नाल जुड़न वास्ते कहिंदे आ। गल्लां करन वाले अज भी बहुत ने, किताबां पढ़ के तत दीआं गल्लां करन वाले बड़े ने। याद रखना शहादत शब्द कहना सौखा है पर साध संगत इनू प्रैक्टिकल हंडाउणा औखा है। जिहड़ा रब दी इबादत करेगा परमेश्वर दा नाम सिमरेगा उही इदां दीआं शहादतां दे के इतिहास सिरज सकदा है। उह इतिहास अज दे दिन गुरु के लाला ने सिरजिया। भगत कबीर साहब जी बड़ा प्यारा दृष्टांत दे रहे ने, कहिंदे रब दे सिमरन तों बगैर वाहिगुरु दे नाम नालों टुट के संसार दे उत्ते मनुख विषय विकारां विच ग्रसिया जांदा है। विश्राम दे के महाराज सच्चे पातशाह ठहरा दे के ते फिर अगे समझाउंदे हन।
सुत देह गुरु संपत सुखदाई,
बदता सुत देह गृह संपत सुखदाई। महाराज कहिंदे जिहड़े रिश्ते नाते आ ना, वेखो बहुती है, घरवाली है, पुत्र है। महाराज सच्चे पातशाह कहिंदे तेरा शरीर है जिस शरीर नूं हमेशा सोहणा बनाउण दा जतन करदा है। हजूर सच्चे पातशाह जी कहिंदे आ तेरी संपत्ति है, ये जो कुछ भी है ना सच्चे पातशाह कहिंदे ये तेनूं सुखदाई लगदी है, ये तेनूं सुखां वाली लगदी है। महाराज कहिंदे एक समा आउणा है जदों काल ने तेनूं अपनी लपेट विच लै लेना है। सच करके जानी उदो इन्हां चों तेरा कोई भी सहाई नहीं होगा, क्योंकि बाणी दे बोल ने सब किश जीवित को व्यवहार। मात पिता भाई सुत बंधक अरफुन ग्रे की नार, तन ते प्राण होत जब न्यारे तेरत प्रेत पुकार, आद करी को ने राखे घर ते देत नकार। सहब सच्चे पातशाह कहिंदे इन्हां चों किसी ने भी खड़ना नहीं, खड़न वाला केवल ते केवल परमेश्वर अकाल पुरख वाहिगुरु दा नाम है।
अजामल गज गन का पतित करम कीने,
ये तीन मिथिहासक कथावां हन। वेखो जदों गुरु साहब ने बाणी लिखी, महाराज सच्चे पातशाह पारब्रह्म परमेश्वर दा स्वरूप ने, गुरु कोई आम मनुख नहीं है। अज पेश करन दा जतन कीता जा रहा है। सच करके जाणियो अंग्रेजां तों पढ़े एक विद्वान ने किताब लिखी सी गुरु साहब बारे पूर्ण मनुख, पर उहदा जवाब एक विद्वान ने अध्यात्मवाद दे रंग च रंगे विद्वान ने दिता सी। उहने कहा गुरु पूर्ण मनुख नहीं, गुरु पारब्रह्म परमेश्वर है, गुरु पारब्रह्म परमेश्वर दा स्वरूप है। नानक सोधे सिमरत वेद पार ब्रह्म गुर, ना ही भेद गुरु ते रब विच कोई फर्क नहीं। हुण महाराज सच्चे पातशाह को किन्ना ज्ञान है। वेखो जिहड़ियां लोकां दे अंदर एक कथावां प्रचलित सन, उह अजामल दी जिहड़ी कथा सी साध संगत कि कनौच दा रहण वाला ब्राह्मण और एक वेशवा नाल मोह हो गया। उहदे घर विच फिर एक पुत्र पैदा होया, उहदा नां किसे महात्मा दे कहण ते नारायण रखिया। पुत दा नां लैंदिआं लैंदिआं ही उह नारायण कहिंदिआं संसार तों तर गया। फिर इसे तरह गज, कि इह वी एक मिथिहास दे अंदर कथा आउंदी है कि सत्कारयोग साध संगत जी, एक गंधर्व ब्राह्मण जिहड़ा सी उहनूं श्राप होया किसी महात्मा दा, ते उह हाथी बन गया। ते जदों समुंदर दे कोल गया ते तेंदुए ने उहनूं फड़न दा जतन कीता, ते रब दा नाम लैण दे नाल उहदा छुटकारा तेंदुए तों हो गया। और इसे तरह गनका उहदे बारे वी मिथ आउंदी है कि उह एक वेशवा सी, पर सत्कारयोग साध संगत जी वेखो उहनूं किसी महात्मा ने तोता दिता ते राम राम कह के मेरे को इन्ना समा नहीं, भाई गुरदास ने इहनूं खोल के पेश कीता है। साध संगत राम राम कहण दे नाल तोते दे पिछे पिछे उह वी एक दिन तर गई। ते साहिब सच्चे पातशाह महाराज इन्हां फिर तिन्हां दीआं उदाहरणां दिंदे आ, ते बाणी च इक बचन वी करदे आ, अजामल पापी जग जानै निमख माहे निस्तारा, नानक कहत चेत चिंता मन तैं भी उतरे पारा। सच्चे पातशाह महाराज कहिंदे ये वख वख कर्मां विच फसे रहे हन।
उत्तर पार पर राम नाम लीने,
पर जिवें जिवें कोई इस तरह दा माहौल बनिया भी उह रब दे नाम नाल जुड़ गए, उहनां ने राम नाम कहना शुरू कीता। वेखो राम सिमर तों गल कबीर जी ने शुरू कीती, ते इत्थे इन्हां तिन्हां दी उदाहरण देख के महाराज ने कहा, भगत कबीर साहब ने कहा कि जिवें जिवें उहनां राम राम कहा रब रब कहा, उह वड्डे वड्डे पापी भी इस संसार तों पार हो गए हन।
कुकर कुकर जोन भ्रमे
ਕਿੰਨੀਆਂ ਜੂਨਾਂ ਚ ਪਟਕ ਕੇ ਆਇਆ ਹੈ, ਕਿਸੇ ਜਨਮ ਵਿੱਚ ਇਹ ਸੂਰ ਦੀ ਜੂਨੇ ਪਿਆ, ਕਿਸੇ ਜਨਮ ਦੇ ਅੰਦਰ ਇਹ ਕੂਕਰ ਦੀ ਜੂਨੇ ਪਿਆ, ਤੇ ਸੱਚੇ ਪਾਤਸ਼ਾਹ ਕਹਿੰਦੇ 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖਾ ਦੇਹ ਹੀ ਮਿਲੀ ਹੈ, ਅਜੇ ਵੀ ਨਾਮ ਨਹੀਂ ਸਿਮਰਦਾ, ਅਜੇ ਵੀ ਰੱਬ ਦੀ ਇਬਾਦਤ ਨਹੀਂ ਕਰਦਾ, ਐ ਮਨੁੱਖ ਭੁੱਲੇ ਹੋਏ ਮਨੁੱਖ, ਤੈਨੂੰ ਲਾਜ ਭਾਵ ਕੇ ਸ਼ਰਮ ਨਹੀਂ ਆਉਂਦੀ ਹੈ।
ਰਾਮ ਨਾਮ ਛੱਡ ਅੰਮ੍ਰਿਤ ਕਾਹੇ ਦੁੱਖ ਖਾਈ।
ਸਾਹਿਬ ਕਹਿੰਦੇ ਰੱਬ ਦੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਤੂੰ ਕਾਹਦੇ ਵਾਸਤੇ ਵਿਸ਼ੇ ਵਿਕਾਰਾਂ ਦਾ ਜ਼ਹਿਰ ਇਕੱਠਾ ਕਰਦਾ ਫਿਰਦਾ ਹੈ।
ਪਰਮ ਕਰਮ ਬਿਦਮ ਰਾਮ ਨਾਮ ਲੇਹੀ।
ਸਾਹਿਬ ਕਹਿੰਦੇ ਕਿ ਤੂੰ ਇਹੀ ਵਿਚਾਰ ਕਰੀ ਜਾਂਦਾ ਕਿ ਸ਼ਸਤਰਾਂ ਦੇ ਮੁਤਾਬਕ ਆਹ ਕਰਮ ਕਰਾਂਗਾ ਤੇ ਚੰਗਾ ਹੈ, ਆਹ ਕਰਮ ਕਰਾਂਗਾ ਤੇ ਮਾੜਾ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿੰਨਾ ਚੰਗਾ ਹੋਵੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਾਮ ਦੀ ਵਿਚਾਰ ਕਰੇ, ਰੱਬ ਰੱਬ ਕਰੇ, ਸਿਮਰਨ ਕਰੇ, ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰੇ ਜੀ।
ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਸਾਹਿਬ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ, ਜਨ ਕਬੀਰ ਦਾ ਅਰਥ ਹੈ ਵੀ ਦਾਸ ਕਬੀਰ, ਉਹ ਵੀ ਇਸ ਸੰਸਾਰ ਭੌਜਲ ਤੋਂ ਪਾਰ ਹੋਇਆ ਜਿਹਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਤੱਕੀ। ਆਪਾਂ ਵੀ ਅਰਦਾਸ ਕਰੀਏ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਭੱਟਾ ਨੇ ਤੁਹਾਡੇ ਦਰ ਤੇ ਆ ਕੇ ਇਹ ਗਾਇਆ ਸੀ ਕਿ ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਜਿਹੜਾ ਸ਼ਰਨਾਈ ਆ ਜਾਵੇ ਗੁਰੂ ਉਹਨੂੰ ਰੱਖ ਲੈਂਦਾ ਹੈ, ਬਸ ਸ਼ਰਨ ਵਿੱਚ ਆਉਣਾ ਔਖਾ ਹੈ। ਇੱਕ ਹੈ ਬਾਹਰੀ ਤੌਰ ਤੇ ਆਪਾਂ ਗੁਰੂ ਨੂੰ ਨਮਸਕਾਰ ਕਰਦੇ ਹਾਂ, ਇੱਕ ਹੈ ਗੁਰੂ ਦੇ ਅੰਤਰੀਵ ਦਰਸ਼ਨ, ਉਹ ਦਰਸ਼ਨ ਉਦੋਂ ਹੁੰਦੇ ਨੇ ਜਦੋਂ ਬਾਣੀ ਪੜ੍ਹ ਕੇ ਸੁਣ ਕੇ ਸਮਝ ਕੇ ਉਹਨੂੰ ਆਪਣੀ ਪ੍ਰੈਕਟੀਕਲ ਲਾਈਫ ਵਿੱਚ ਲੈ ਕੇ ਆਉਂਦੇ ਹਾਂ, ਤੇ ਤਾਂ ਹੀ ਤੇ ਮਹਾਰਾਜ ਬਾਣੀ ਚ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਪਰ ਸਾਹਿਬ ਕਹਿੰਦੇ ਡਿੱਠੇ ਮੁਕਤ ਨਾ ਹੋਈ ਜਿਚਰ ਸ਼ਬਦ ਨਾ ਕਰੇ ਵਿਚਾਰ, ਗੁਰੂ ਸਾਹਿਬ ਜੀ ਕਿਰਪਾ ਕਰਨ ਰਹਿਮਤ ਕਰਨ, ਸਾਨੂੰ ਸਭ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਅੱਜ ਦਾ ਦਿਨ ਸਿੱਖ ਇਤਿਹਾਸ ਚ ਬਹੁਤ ਵੱਡਾ ਦਿਨ ਹੈ, ਔਰ 10:45 ਤੋਂ 11:30 ਤੱਕ ਦਾ ਜਿਹੜਾ ਸਮਾਂ ਹੈ ਇਸ ਸਮੇਂ ਦਰਮਿਆਨ ਗੁਰੂ ਕੇ ਲਾਲਾ ਨੇ ਸਾਧ ਸੰਗਤ ਜੀ ਸ਼ਹਾਦਤ ਦਾ ਜਾਣ ਪ੍ਰਾਪਤ ਕੀਤਾ ਸੀ। ਚੰਗਾ ਹੋਵੇ ਉਸ ਸਮੇਂ ਵਿੱਚ ਬੈਠ ਕੇ ਗੁਰਬਾਣੀ ਪੜੀਏ, ਰੱਬ ਦਾ ਸਿਮਰਨ ਕਰੀਏ, ਤੇ ਮਹਿਸੂਸ ਕਰੀਏ ਗੁਰੂ ਨੇ ਆਪਣੇ ਪੁੱਤਾਂ ਦਾ ਖੂਨ ਖਾਲਸਾ ਪੰਥ ਦੀਆਂ ਨੀਹਾਂ ਵਿੱਚ ਪਾ ਕੇ ਇਸ ਬੂਟੇ ਨੂੰ ਹਰਿਆ ਭਰਿਆ ਰੱਖਿਆ। ਅੱਜ ਕਿਉਂ ਸਾਡੇ ਬੱਚੇ ਭਟਕ ਰਹੇ ਆ, ਕਿਉਂ ਸਾਡੇ ਨੌਜਵਾਨ ਪਤਿਤ ਹੋ ਰਹੇ ਆ, ਉਹਨਾਂ ਨੂੰ ਪ੍ਰੇਰਿਤ ਕਰਨ ਦਾ ਯਤਨ ਕਰੀਏ, ਪਿੰਡ ਪਿੰਡ ਧਰਮ ਪ੍ਰਚਾਰ ਦੀ ਲਹਿਰ ਚਲਾਈਏ। ਇਹਦੇ ਲਈ ਤੁਸੀਂ ਧਰਮ ਪ੍ਰਚਾਰ ਕਮੇਟੀ ਦਾ ਜਦੋਂ ਮਰਜ਼ੀ ਸਹਿਯੋਗ ਲੈ ਸਕਦੇ ਹੋ। ਸਭ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਆਪ ਕਿਰਪਾ ਕਰਕੇ ਦਾਸ ਕੋਲੋਂ ਅੱਜ ਦੀ ਸੇਵਾ ਲਈ ਹੈ। ਔਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦੀਦਾਰੀ ਕਰਵਾਏ ਨੇ। ਆਓ ਸ਼ਬਦ ਦੀਆਂ 2 ਆਖਰੀ ਪੰਕਤੀਆਂ ਪੜ੍ਹ ਕੇ ਫੇਰ ਆਪਾਂ ਫਤਿਹ ਬੁਲਾਵਾਂਗੇ ਜੀ।
ਤਜ ਧਰਮ ਕਰਮ ਬਿਰਨ ਖੇਲ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ।